ਰਾਗ ਮਾਰੂ ਬਾਣੀ ਜੈ ਦਿਓ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੰਦ ਸਤ ਭੇਦਿਆ।
ਇਹਦੇ ਨਾਲ ਵੀ ਕਬੀਰ ਦਾ ਸ਼ਬਦ ਲਿਖਣਗੇ। ਇਹਦੇ ਵਿੱਚ ਯੋਗਾ ਅਭਿਆਸ ਦੁਆਰਾ ਭਗਤ ਜੀ ਨੇ ਪਰਮੇਸ਼ਰ ਦੀ ਪ੍ਰਾਪਤੀ ਦੱਸੀ ਹੈ ਤੇ ਗਿਆਨ ਯੋਗ ਦੁਆਰਾ ਵੀ ਭਗਤ ਪਰਮੇਸ਼ਰ ਦੀ ਪ੍ਰਾਪਤੀ ਦੱਸੀ ਹੈ। ਦੂਜੇ ਵੀ ਕਬੀਰ ਸਾਹਿਬ ਉੱਤਰ ਦੇਣਗੇ ਜਿਹੜੇ ਪਰਮੇਸ਼ਰ ਦਾ ਭਜਨ ਨਹੀਂ ਕਰਦੇ ਉਹ ਪਛਤਾਉਂਦੇ ਰਹਿਣਗੇ ਮੁਕਤ ਕਿਵੇਂ ਹੋਣਗੇ। ਇਹ ਪ੍ਰਕਰਨ ਕਹਿਣਾ ਇਸ ਸ਼ਬਦ ਦੇ ਨਾਲ ਤਾਂ ਹੀ ਕਬੀਰ ਦਾ ਸ਼ਬਦ ਦੁਆ ਲਿਖਣਾ ਇੱਥੇ ਮਹਾਰਾਜ ਨੇ।
ਰਾਗ ਮਾਰੂ ਬਾਣੀ ਜੈ ਦਿਓ ਜੀਓ ਕੀ
ਜੈ ਦੇ ਭਗਤ ਜੀ ਹੋਏ ਹਨ ਜਗਨਨਾਥ ਪੁਰੀ ਵਿੱਚ ਬੜੇ ਮਹਾਂਪੁਰਖ ਸਨ। ਇਹ ਨਾਮਦੇਵ ਜੀ ਦੇ ਇੱਕ ਵਾਰੀ ਦੀ ਗੱਲ ਹੈ, ਭਗਤ ਨਾਮਦੇਵ ਜੀ ਬੈਠੇ ਸਨ ਰਾਹ ਵਿੱਚ। ਇਹ ਜੈ ਦੇ ਬ੍ਰਾਹਮਣ ਜਿਹੜਾ ਸੀ ਇਹ ਗੁਜਰ ਗਿਆ ਸੀ। ਗੁਜਰ ਜਾਣ ਤੋਂ ਇਹਦੇ ਘਰ ਵਾਲੀ ਜਿਹੜੀ ਪਦਮਾਵਤੀ ਸੀ ਉਹ ਸਤੀ ਹੋਣ ਵਾਸਤੇ ਗਈ ਤੇ ਇਹਦੇ ਮੁਰਦੇ ਨੂੰ ਅੱਗੇ ਲੈ ਕੇ ਚਲੇ ਗਏ ਜੈਦੇਵ ਨੂੰ। ਇਹਨੇ ਕਿਹਾ ਮੈਂ ਭਗਤ ਦੇ ਤਾਂ ਮੱਥਾ ਟੇਕ ਲਿਆ। ਭਗਤ ਨੂੰ ਮੱਥਾ ਟੇਕਣ ਵਾਸਤੇ ਜਦੋਂ ਆਈ ਭਗਤ ਨਾਮਦੇਵ ਜੀ ਸਮਾਧੀ 'ਚ ਬੈਠੇ ਸੀ। ਜਦੋਂ ਉਹਨੇ ਮੱਥਾ ਟੇਕਿਆ ਤੇ ਅੱਖਾਂ ਖੋਲੀਆਂ ਵੇਖਿਆ ਬੜੇ ਸੁੰਦਰ ਵਸਤਰ ਪਹਿਰੇ ਹੋਏ ਹੈ ਸਭ। ਨਾਮਦੇਵ ਜੀ ਨੇ ਕਹਿਤਾ ਸੁਹਾਗਵੰਤੀ ਹੋ ਦੀਦੀ। ਇਹ ਕਹਿਣ ਲੱਗੀ ਮੇਰੇ ਪਤੀ ਨੂੰ ਹੁਣ ਲਿਆਓ, ਭਗਤ ਦਾ ਬਚਨ ਵਾਲਾ ਨਹੀਂ ਜਾਣਾ ਚਾਹੀਦਾ, ਮੈਂ ਤਾਂ ਸਤੀ ਹੋਣ ਚੱਲੀ ਹੈ। ਤੇਲ ਕਿਹਾ ਸੁਹਾਗਵੰਤੀ ਹੋ ਤੇ ਮਹਾਤਮਾ ਬਚਨ ਪੂਰਾ ਕਰਨ ਆਏਗਾ। ਉਹ ਮੁਰਗੇ ਜੈਦੇਵ ਨੂੰ ਲਿਆ ਕੇ ਉਸਨੇ ਸਿੜੀ ਸਣੇ ਲਿਆ ਕੇ ਨਾਮਦੇਵ ਦੇ ਅੱਗੇ ਪਾ ਦਿੱਤਾ। ਨਾਮਦੇਵ ਕਹਿਣ ਲੱਗਾ ਮੈਂ ਤਾਂ ਬੜੀ ਗਲਤੀ ਕਰ ਲਈ, ਮਨਾ ਤੈਨੂੰ ਕੀ ਲੋੜ ਸੀ, ਚੁੱਪ ਹੀ ਕਰ ਲੈਂਦਾ, ਅਸੀਸ ਦੇਣ ਦੀ ਕੀ ਲੋੜ ਸੀ, ਇਹ ਬਹੁਤ ਗਲਤੀ ਕੀਤੀ ਹੈ। ਫਿਰ ਮਹਾਰਾਜ ਅੱਗੇ ਅਰਦਾਸ ਕੀਤੀ ਹੈ, ਮਹਾਰਾਜ ਮੈਂ ਬੌਰੀ ਮੇਰਾ ਰਾਮ ਭਰਾ ਪਧਾਰ, ਇਹ ਭੈਣੋ ਚੱਗੇ ਸ਼ਬਦ ਆਉਣਗੇ ਰਚੇ ਤਾਂ ਕੋ ਕਰੋ ਸ਼ਿੰਗਾਰ। ਇਸ ਤਰ੍ਹਾਂ ਜਦੋਂ ਮਹਾਰਾਜ ਦਾ ਸ਼ਬਦ ਉਚਾਰਿਆ ਉਹ ਜਿਉਂਦਾ ਹੋ ਗਿਆ ਜੈਦੇਵ। ਫਿਰ ਉਹ ਭਗਤ ਹੋਇਆ ਜੈਦੇਵ ਜਗਨਨਾਥ ਚ। ਇਹ ਸਰ ਸੰਗਤ ਜੀ ਇਹ ਗੋਬਿੰਦ ਗੀਤ ਸੰਸਕ੍ਰਿਤ ਦਾ ਬੜਾ ਵਿਦਵਾਨ ਸੀ। ਗੋਬਿੰਦ ਗੀਤ ਗ੍ਰੰਥ ਇੱਕ ਇਸ ਰਚਿਆ ਹੈ ਜਿਸ ਨੂੰ ਭਗਵਾਨ ਹਮੇਸ਼ਾ ਲਈ ਇਹਦੇ ਪਾਸੋਂ ਸੁਣਿਆ ਕਰਦੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੰਦ ਸਤ ਭੇਦਿਆ।
ਮਨ ਵਿਰਾਗ ਵਾਲਾ ਸੀ ਭਗਤ ਵਾਲਾ ਤੇ ਉਹਨਾਂ ਪ੍ਰਸੰਗ ਲਿਖਿਆ ਹੋਇਆ ਹੈ। ਇੱਕ ਵਾਰੀ ਇੱਕ ਰਾਜਾ ਨੇ ਇਹਨਾਂ ਨੂੰ 200 ਰੁਪਇਆ ਦੇਤਾ ਤੀਰਥ ਯਾਤਰਾ ਕਰਨ ਨੂੰ। ਉਹ ਇਹਨਾਂ ਨੇ ਆਪ ਹੱਥ ਨਾਲ ਲਾਇਆ, ਲੱਕ ਨਾਲ ਬੰਨਤਾ ਜੀ ਤੁਸੀਂ ਲੋੜ ਪਈ ਤਾਂ ਵਰਤ ਲਿਓ। ਉਹ ਠੱਗਾਂ ਦੇ ਤਾਂ ਹੀ ਪਤਾ ਲੱਗਾ ਵੀ ਇਹ ਜੈਦੇਵ ਭਗਤ ਨੂੰ ਰਾਜੇ ਨੂੰ ਘੁਮਾਇਆ ਦਿੱਤੀ ਹੈ। ਉਹ ਨਾਲ ਰਹਿ ਗਏ, ਨਾਲ ਰਲ ਕੇ ਇਹਨਾਂ ਨੂੰ ਟੋਹ ਲਿਆ ਵੀ ਇਹਦੇ ਕੋਲ ਪੈਸੇ ਹੈ। ਜੈਦੇਵ ਉਹਨਾਂ ਨੂੰ ਪੈਸੇ ਫੜਾ ਕੇ ਲਓ ਵੀ ਤੁਸੀਂ ਆਪਾਂ ਵਰਗੇ ਛੱਡਦੇ ਚੱਲਾਂਗੇ, ਮੈਂ ਰੱਖ ਕੇ ਕੀ ਕਰਨੇ ਹੈ। ਉਹਨਾਂ ਦੇ ਅੰਦਰ ਐਸਾ ਖੋਟਪਣਾ ਸੀ। ਭਗਤ ਜੈਦੇਵ ਨੂੰ ਸਾਰ ਸਮਝੀ ਉਹਨਾਂ ਨੇ ਕਿਹਾ ਵੀ ਇਹਨੂੰ ਮਾਰ ਦਈਏ, ਇਹ ਆਪਾਂ ਨੂੰ ਕਦੇ ਫੜਾ ਨਾ ਦੇਵੇ। ਠੱਗੀ ਆਪ ਮਾਰਦੇ ਸੀ ਨਾ, ਉਹੀ ਠੱਗੀਪਣਾ ਉਹਨਾਂ ਦੀ ਪ੍ਰਤੀਤ ਹੁੰਦਾ ਸੀ। ਉਹਨਾਂ ਨੂੰ ਆਪਣੇ ਖਿਆਲ ਅਨੁਸਾਰ ਹੀ ਵੇਖਦੇ ਸੀ। ਅਖੀਰ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਪੈਸੇ ਤਾਂ ਦੇਤੇ ਨੇ, ਮਾਰੋ ਨਾ। ਉਸ ਵੇਲੇ ਸਾਧ ਸੰਗਤ ਜੀ ਭਗਤ ਜੈਦੇਵ ਦੇ ਦੋਵੇਂ ਹੱਥ ਕੱਟ ਕੇ ਇਹ ਉਸ ਵਕਤ ਜੰਗਲ 'ਚ ਸਿੱਟ ਗਏ। ਭਗਤ ਜੀ ਦੇ ਜੇ ਟੁੰਡੀ ਰਹਿ ਗਏ। ਪੀਪਾ ਭਗਤ ਜਿਹੜਾ ਸੀ ਉਹ ਸ਼ਿਕਾਰ ਖੇਲਣ ਗਿਆ ਸੀ, ਉਸ ਨੇ ਭਗਤ ਜੀ ਨੂੰ ਪਏ ਨੂੰ ਵੇਖ ਕੇ ਇਹਨਾਂ ਨੂੰ ਘੋੜੇ 'ਤੇ ਉਠਾ ਕੇ ਲਿਆਂਦਾ, ਘੋੜੇ 'ਤੇ ਉਠਾ ਕੇ ਲਿਆ ਕੇ ਸੇਵਾ ਕੀਤੀ। ਸੇਵਾ ਕਰਨ ਤੋਂ ਟੁੰਡੇ ਰਾਜੀ ਹੋ ਗਏ। ਕੁਝ ਚਿਰ ਪੀਪੇ ਨੇ ਉਸ ਨੂੰ ਭਗਤੀ ਦੇ ਲੜਾਈ, ਪੀਪੇ ਨੂੰ ਭਗਤੀ ਦੇ ਲੜਾਈ ਜੈਦੇਵ ਨੇ ਜੈ ਪੀਪਾ ਭਗਤ ਦਾਨ ਕਰਨ ਲੱਗ ਗਿਆ। ਦਾਨ ਕਰਦੇ ਉਹ ਜਿਹੜੇ ਠੱਗ ਜਿਨ੍ਹਾਂ ਨੇ ਉਹਦੇ ਹੱਥ ਵੱਢੇ ਸੀ ਉਹ ਸਾਰ ਬਣ ਕੇ ਆ ਗਏ। ਧੰਮ ਦੇ ਲੋਭੀ ਜਾਣ ਕੇ ਜੈਦੇਵ ਭਗਤ ਨੂੰ ਕਿਹਾ ਕਿ ਰਾਜਾ ਇਹ ਬੜੇ ਸਾਰੂ ਫਕੀਰ ਹੈ, ਇਹਨਾਂ ਨੂੰ ਮਾਇਆ ਦੇ ਜਿੰਨੀ ਦੇ ਸਕਦਾ। ਇਸ ਨੂੰ ਦੋ ਖੱਚਰਾਂ ਮੋਹਰਾਂ ਦੀਆਂ ਸਾਧ ਸੰਗਤ ਜੀ ਦਿੱਤੀਆਂ। ਜੋ ਖੱਚਰਾਂ ਮੋਹਰਾਂ ਦਿੱਤੀਆਂ ਇਹ ਸਾਧ ਭੇਜ ਕੇ ਤੁਰੇ ਜਾਂਦੇ ਹੈ। ਰਸਤੇ ਵਿੱਚ ਨੌਕਰਾਂ ਨੂੰ ਪੁੱਛਿਆ ਜੀ ਜੈਦੇਵ ਨੇ ਤੁਹਾਨੂੰ ਇੰਨਾ ਪੈਸਾ ਦਵਾਇਆ ਹੈ, ਇਹ ਕੀ ਕਾਰਨ ਹੈ? ਉਹਨਾਂ ਦੇ ਮੂੰਹੋਂ ਨਿਕਲਿਆ ਸਾਡੇ ਪਿੰਡ ਦਾ ਚੂੜਾ ਸੀ ਅਤੇ ਵੀ ਮੇਰਾ ਪਤਾ ਨਾ ਲੱਗ ਜੇ ਤੇ ਇਹ ਤਾਂ ਸਾਨੂੰ ਧੰਨ ਦਵਾਇਆ। ਇਹ ਜਦੋਂ ਕਹਿੰਦਿਆਂ ਸਾਹਿਬ ਧਰਤੀ ਫੜ ਗਈ, ਨਿਧਰ ਗਏ ਉਸੇ ਵੇਲੇ ਵਿੱਚ। ਉਹ ਖੱਚਰਾਂ ਧਰਦੀਆਂ ਸਵੇਰ ਨੌਕਰ ਵਾਪਸ ਮੁੜਿਆ ਆਏ। ਜਦੋਂ ਮੁੜ ਕੇ ਆਏ ਤੇ ਉਸ ਵੇਲੇ ਜੈਦੇਵ ਦੇ ਕੋਲ ਦੱਸਿਆ ਕਿ ਮਹਾਰਾਜ ਜੀ ਉਹ ਤਾਂ ਸਾਧ ਨਿੰਦਿਆ ਕਰਨ ਲੱਗੇ ਸੀ ਤੇ ਉਹ ਫਿਰ ਧਰਤੀ ਗਰਕ ਗਈ, ਧਰਤੀ 'ਚ ਗਰਕ ਕੇ ਫੜ ਗਈ ਸੀ ਧਰਤੀ। ਸੁਣ ਕੇ ਜੈਦੇਵ ਟੁੰਡ ਮਰੋੜੇ ਕਹਿੰਦੇ ਉਹ ਕਿਉਂ ਗਰਕ ਹੋ ਗਏ? ਉਸ ਵੇਲੇ ਹੱਥ ਇਹਨਾਂ ਦੇ ਹਰੇ ਹੋਇਆ ਸੀ, ਤਾਂ ਗੁਰੂ ਅਰਜਨ ਸਾਹਿਬ ਨੇ ਕਿਹਾ ਜੈਦੇਵ ਤੇ ਆ ਗਏ ਅਹੰਗੇ। ਜੈਦੇਵ ਨੂੰ ਭਗਤ ਨੇ ਹੰਕਾਰ ਹੀ ਛੱਡ ਛੱਡਿਆ ਸੀ, ਇਹੋ ਜਿਹਾ ਮਹਾਂਪੁਰਖ ਸੀ। ਇਹਨਾਂ ਦੇ ਪਾਸ ਕੋਈ ਯੋਗਾ ਵਿਹਾਰ ਦੀ ਆਵਾਜ਼ ਪੁੱਛਣ ਵਾਸਤੇ ਅਧਿਕਾਰੀ ਆਇਆ, ਉਹਦੇ ਪ੍ਰਸਾਦ ਇਹ ਸ਼ਬਦ ਉਚਾਰਨ ਕਰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਚੰਦ ਸਤ ਭੇਦਿਆ ਨਾਦ ਸਤ ਪੂਰਿਆ
ਆਦ ਗੁਣ ਆਦਿ ਵਿਖਾਣਿਆ। ਕਹਿੰਦੇ ਨੇ ਭਾਈ ਜਿਹੜਾ ਮਨ ਦਾ ਆਦੀ ਹੈ ਤੇ ਤਿੰਨਾਂ ਗੁਣਾਂ ਦਾ ਆਦੀ ਹੈ, ਉਹਦਾ ਅਸੀਂ ਕਥਨ ਕਰਦੇ। ਫਿਰ ਮਹਾਰਾਜ ਕਿਸ ਪ੍ਰਕਾਰ ਯੋਗਾ ਅਭਿਆਸ ਕਰੀਦਾ ਹੈ?
ਚੰਦ ਸਤ ਭੇਦਿਆ,
ਚੰਦ ਸਤ ਭੇਦਿਆ, ਅੱਗੇ ਨਾਦ ਸਤ ਪੂਰਿਆ, ਸੂਰ ਸਤ ਖੋੜ ਸਾਹਿਬ ਦਰਜ ਕੀਆ। ਸੂਰਜ ਦੀ ਸੁਰ ਦੁਆਰਾ ਖੋੜ ਸਾਹਿਬ 16 ਵਾਰੀ ਆਪਣੇ ਸਾਹਨ ਓਮ ਓਮ ਉਚਾਰਦਿਆਂ ਹੋਇਆਂ ਦੱਤ ਦੇਣਾ ਕੀਤਾ। 16 ਵਾਰੀ ਓਮਕਾਰ ਉਚਾਰਦਿਆਂ ਹੋਇਆਂ ਸਾਹ ਸੂਰਜ ਦੀ ਸੁਰ ਦੁਆਰਾ ਚੜਾਉਣਾ ਕੀਤਾ, ਸੂਰਜ ਦੀ ਸੁਰ ਦੁਆਰਾ ਓਮ ਉਚਾਰਦਿਆਂ ਹੋਇਆਂ ਸਾਹ ਨੂੰ ਚੜਾਉਣਾ ਕੀਤਾ। ਕਿਉਂਕਿ ਜਿਹੜਾ ਮੰਤਰ ਤੋਂ ਬਗੈਰ ਯੋਗ ਹੈ ਉਹ ਅਗਰਭਤ ਯੋਗ ਹੈ, ਅਤੇ ਜਿਹੜਾ ਮੰਤਰ ਦੇ ਸਾਹਿਬ ਯੋਗ ਹੈ ਸਗਰਭਤ ਯੋਗ ਉਹਨੂੰ ਕਹਿੰਦੇ ਹੈ। ਭਾਵ ਗਿਆਨ ਉਹਦੇ ਨਾਲ ਹੋ ਜਾਂਦਾ ਜਿਹੜਾ ਮੰਤਰ ਦੇ ਨਾਲ ਨਾਮ ਨਾਲ ਯੋਗ ਨੂੰ ਕਮਾਵੇ। ਇਹ 16 ਮਾਤਰਾ ਹੈ ਓਂਕਾਰ, ਇੱਕ ਵਾਰੀ ਕਹਿਣਾ ਇੱਕ ਮਾਤਰਾ ਹੈ। ਇਸੇ ਪ੍ਰਕਾਰ 16 ਵਾਰੀ ਓਂਕਾਰ ਦਾ ਉਚਾਰਨਾ ਤੇ ਖੋੜਸਾ 16 ਵਾਰ ਕਹਿੰਦੇ ਦੱਤ ਦੇਣਾ ਕੀਤਾ ਮੰਤਰ ਦੇ ਤਾਈ। 16 ਵਾਲੀ ਸਾਹ ਸੱਜੀ ਸੁਰ ਸਾਹੀ ਖਿੱਚਦੇ ਹਾਂ, ਇਹ ਪਿੰਗਲਾ ਸੱਜੀ ਸੁਰ ਦਾ ਨਾਮ ਹੈ ਸੂਰਜ ਜੀ ਦਾ। ਇਹਦੇ ਦੁਆਰਾ 16 ਵਾਰੀ ਓਂਕਾਰ, ਇੱਕ ਵਾਰੀ ਸੁਰ ਖਿੱਚਿਆ, 16 ਵਾਲੀ ਓਂਕਾਰ ਓਂਕਾਰ ਉਚਾਰਨ ਕੀਤਾ, ਇਸ ਪ੍ਰਕਾਰ ਦੇਣਾ ਕੀਤਾ, ਪੂਰਨਾ ਕੀਤਾ, ਅਤੇ ਫਿਰ ਨਾਦ ਸੱਜ ਪੂਰਿਆ। ਨਾਦ ਸ਼ਬਦ 64 ਵਾਰੀਆਂ ਉਚਾਰਦਿਆਂ ਹੋਇਆਂ ਸੱਤ ਸੁਰ ਸੁਹਾਉਣਾ ਸੁਰ ਵਿੱਚ ਉਸ ਨੂੰ ਪੂਰਿਆ ਟਿਕਾਉਣਾ ਕੀਤਾ। 64 ਵਾਰੀ ਓਮਕਾਰ ਉਚਾਰਦਿਆਂ ਹੋਇਆਂ ਤ੍ਰਿਪਟੀ ਵਿੱਚ ਸੁਹਾਉਣਾ ਵਿੱਚ ਇਹਨੂੰ ਰੋਕ ਕੇ ਰੱਖਿਆ। ਫੇਰ ਪਰ ਹੁਣ ਚੰਦ ਸੱਤ ਭੇਜ,
ਚੰਦ ਸੱਤ ਭੇਜਿਆ,
32 ਵਾਰ ਉਚਾਰਦਿਆਂ ਹੋਇਆਂ ਚੰਦਰਮਾ ਦੀ ਸੁਰ ਕਿਹੜੀ ਛੱਡੀ ਨਾਸਕਾ ਇੜਾ, ਇਸ ਤਾਣੀ ਭੇਜਿਆ ਨਾ ਉਤਾਰਨਾ ਕੀਤਾ। 32 ਵਾਰ ਉਤਾਰਿਆ, 64 ਵਾਰੀ ਠਹਿਰਾਇਆ, 16 ਵਾਰੀ ਚੜਾਇਆ ਉਚਾਰਦਿਆਂ, ਇਸ ਪ੍ਰਕਾਰ ਯੋਗਾ ਅਭਿਆਸ ਕੀਤਾ। ਕਹਿੰਦੇ ਇਹ ਪ੍ਰਾਣਾਯਾਮ, ਇੱਕ ਤਾਂ ਸਾਧ ਸਿੰਘ ਜੀ ਬੜਾ ਤ੍ਰਿਸ਼ਟ ਪ੍ਰਾਣਾਯਾਮ ਜਿਹੜਾ 12 ਵਾਰੀ ਓਮਕਾਰ ਉਚਾਰ ਕੇ ਸਾਹ ਚੜਾਉਣਾ ਹੈ ਤੇ 24 ਵਾਰ ਠਹਿਰਾਉਣਾ ਹੈ ਤੇ 16 ਵਾਰ ਉਤਾਰਨਾ, ਇੱਕ ਨਿਸ਼ਚ ਹੈ। ਅਤੇ ਜਿਹੜਾ ਮੱਧਮ ਹੈ 16 ਵਾਰੀ ਚੜਾਉਣਾ, 16 ਵਾਰੀ ਠਹਿਰਾਉਣਾ, 16 ਵਾਰੀ ਉਤਾਰਨਾ। ਅਤੇ ਜਿਹੜਾ 16 ਵਾਰੀ ਚੜਾਉਣਾ ਕਹਿ ਕੇ ਓਮਕਾਰ, 64 ਵਾਰੀ ਠਹਿਰਾਉਣਾ ਤੇ ਇਸੇ ਪ੍ਰਕਾਰ 32 ਵਾਰ ਉਚਾਰਦਿਆਂ ਉਤਾਰਨਾ ਇਸ ਚੰਦਰਮਾ ਦੀ ਸੁਰ ਦੁਆਰਾ, ਇਸ ਪ੍ਰਕਾਰ ਇਹ ਉੱਤਮ ਪ੍ਰਾਣਾਯਾਮ ਮੰਨਿਆ ਹੈ।
ਚੰਦ ਸਤ ਭੇਦਿਆ, ਨਾਦ ਸਤ ਪੂਰਿਆ, ਸੂਰ ਸਤ ਖੋੜਸਾ ਦੱਤ ਕੀਆ।
99 ਤੁਕਾਂ ਕਰਕੇ ਬਣਾਉਣੇ ਨੇ ਇਹਦਾ ਅਰਥ। 16 ਵਾਰੀ ਸੁਰ ਦੇ ਵਿੱਚ ਦੇਣਾ ਕੀਤਾ ਓਮਕਾਰ ਸ਼ਬਦ ਦੇ ਨਾਲ ਸੂਰਜ ਦੀ ਸੁਰ ਦੁਆਰਾ, ਅਤੇ ਫਿਰ ਨਾਦ ਸਤ ਪੂਰਿਆ, ਨਾਦ ਸ਼ਬਦ ਨੂੰ ਸੁਰ ਵਿੱਚ ਸੁਹਾਉਣਾ ਜੀ ਪੂਰਿਆ 64 ਵਾਰੀ, ਤੇ ਚੰਦ ਸਭ ਭੇਜਿਆ ਚੰਦਰਮਾ ਦੀ ਸੁਰ ਦੁਆਰਾ 32 ਵਾਰ ਉਚਾਰਦਿਆਂ ਭੇਜਿਆ ਉਤਾਰਿਆ ਕਿਲਾ ਦੁਆਰਾ।
ਬਲ ਬਲ ਤੋੜਿਆ,
ਬਲ ਬਲ ਤੋੜਿਆ, ਬਲ ਵਾਲਾ ਜਿਹੜਾ ਸੀਰ ਸੀ ਨਾ ਇਹਦੇ ਨਰੂ ਖੁਰਾਕ ਖੁਰਾਕ ਖੁਆ ਖੁਆ ਕੇ ਦਲੀਆ ਆਦਿਕ ਇਹਦਾ ਬਲ ਤੋੜਨਾ ਕੀਤਾ। ਯੋਗਾ ਅਭਿਆਸ ਕਰਕੇ ਬੜਾ ਸਰੀਰ ਨੂੰ ਬੜਾ ਬਲੀ ਨਹੀਂ ਕਰਨਾ ਪੈਂਦਾ, ਸੂਖਮ ਬਣਾਉਣਾ ਪੈਂਦਾ, ਕਿਉਂ ਸੂਖਮ ਸਰੀਰ ਨੂੰ ਕੀਤਾ। ਅਬਲ ਬਲ ਜਿਹੜਾ ਸੀ ਸਰੀਰ ਦਾ ਨਰਮ ਖੁਰਾਕ ਖਾ ਕੇ ਇਹਨੂੰ ਤੋੜ ਕੇ ਨਿਰਬਲ ਕੀਤਾ।
ਚੱਲ ਚੱਲ ਥੱਪਿਆ,
ਅਤੇ ਚੱਲਦੇ ਸਨ ਜਿਹੜੇ ਸਾਹ ਹਰ ਵਕਤ ਤੁਰੇ ਹੀ ਰਹਿੰਦੇ ਸੀ, ਇਹਨਾਂ ਨੂੰ 10ਵੇਂ ਦਾਰ ਅਚੱਲ ਕਰਕੇ ਥੱਪਿਆ ਸਥਾਪਨ ਕੀਤਾ।
ਅਕਾੜ ਘੜਿਆ,
ਜਿਹੜੇ ਇੰਦਰੇ ਘੜੇ ਨਹੀਂ ਸੀ ਜਾਂਦੇ, ਬਗਾਨੇ ਰੂਪ ਨੂੰ ਵੇਖਣ ਨੂੰ ਜਾਂਦੇ ਸੀ, ਕੰਨ ਸ਼ਬਦ ਸੁਣ ਜਾਂਦੇ ਸੀ, ਇਹਨਾਂ ਨੂੰ ਨਵਾਂ ਗੋਲਕਾਂ ਨੂੰ ਅਕਾੜ ਇੰਦਰੀਆਂ ਨੂੰ ਜਿਹੜੇ ਨਹੀਂ ਘੜੇ ਜਾਂਦੇ ਘੜਿਆ ਰੋਕ ਲਿਆ, ਨਿਰੋਧ ਕੀਤਾ, ਇਹਨੇ ਦਮਨ ਕੀਤਾ।
ਤਾਂ ਆਪਿਓ ਪੀ,
ਇਸ ਪ੍ਰਕਾਰ 10ਵੇਂ ਦੁਆਰ ਚ ਯੋਗਾਨੰਦ ਰੂਪੀ ਅੰਮ੍ਰਿਤ ਪੀ ਲਿਆ। ਇਹ ਯੋਗਾਨੰਦ ਪੀ ਤੋਂ ਦੀ ਪ੍ਰਾਪਤੀ ਕੀਤੀ। ਇਹ ਦਸਵੇਂ ਦਰਜ ਪ੍ਰਾਣ ਚੜਾਉਣ ਦਾ ਤਰੀਕਾ ਦੱਸਿਆ ਹੈ ਇੱਥੇ।
ਮਨ ਆਦਿ ਗੁਣ ਆਦਿ ਵਿਖਾਣਿਆ।
ਇਸੇ ਪ੍ਰਕਾਰ ਹੈ। ਹੁਣ ਇਹ ਤਾਂ ਹੈ ਯੋਗਾ ਅਭਿਆਸ ਪ੍ਰਾਣਾ ਜਾਂ ਹੱਠ ਯੋਗ ਦਾ ਤਰੀਕਾ। ਹੁਣ ਗੁਰਮਤ ਦੁਆਰਾ ਯੋਗ ਦਾ ਤਰੀਕਾ ਕਹਿੰਦੇ ਹਨ।
ਚੰਦ ਸਤ ਭੇਦਿਆ ਨਾਦ ਸਤ ਪੂਰਿਆ।
ਚੰਦ ਸਤ ਭੇਦਿਆ, ਚੰਦਰਮਾ ਦੀ ਸੁਰ ਕੌਣ ਹੈ? ਸਤੋ ਗੁਣ। ਸਤੋ ਗੁਣ ਵਾਲੀ ਜਿਹੜੀ ਸਤਸੰਗਤ ਹੈ ਉਹਨਾਂ ਦੇ ਨਾਲ ਮਿਲ ਕਰਕੇ ਮਨ ਨੂੰ ਪ੍ਰੇਮ ਵਿੱਚ ਭੇਦਿਆ, ਬਿੰਨਣਾ ਕੀਤਾ।
ਨਾਦ ਸਤ ਪੂਰਿਆ,
ਅਤੇ ਸਤਿਗੁਰਾਂ ਦਾ ਜੋ ਨਾਦ ਉਪਦੇਸ਼ ਹੈ ਉਹਨੂੰ ਪੂਰਨਾ ਕੀਤਾ, ਹਿਰਦੇ ਚ ਟਿਕਾਉਣਾ ਕੀਤਾ।
ਸੂਰ ਸਤ ਖੋੜਸਾ ਦੱਤ ਕੀਆ।
ਅਤੇ ਸੂਰਜ ਦੀ ਸੁਰ ਕੌਣ ਹੈ? ਪਿੰਗਲਾ। ਇੱਧਰ ਸੂਰਜ ਦੀ ਸੁਰ ਦੀ ਨਿਆਂ ਸਾਰ ਸੰਗੇ ਜੀ ਤਮੋ ਗੁਣ ਲੈਣਾ। ਤਮੋ ਗੁਣ ਵਾਲੀ ਕੌਣ ਹੈ? ਕੁਸੰਗਤ। ਕੁਸੰਗੀਆਂ ਆਦਮੀਆਂ ਦੇ ਤਾਈ ਖੋੜਸਾ।
ਖੋੜਸਾ ਦੱਤ ਕੀਆ।
ਸੂਰਜ ਦੀ ਸੁਰ ਕੌਣ ਹੈ? ਤਮੋ ਗੁਣੀ ਪੁਰਸ਼ ਜਿਹੜੇ ਹੈ ਉਹਨਾਂ ਵੱਲੋਂ ਪੰਜ ਪ੍ਰਾਣ, ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਸੋਲਵਾਂ ਮਨ, ਇਹਦਾ ਦਮਨ ਕੀਤਾ। ਉਸ ਪਾਸੇ ਜਾਣ ਨਹੀਂ ਦਿੱਤੇ, ਵਿਸ਼ਿਆਂ ਵੱਲ ਨਾ ਪ੍ਰਾਣ ਲਾਏ, ਨਾ ਇੰਦਰੀਏ ਲਾਏ, ਨਾ ਮਨ ਲਾਇਆ। ਇਸ ਪ੍ਰਕਾਰ ਦਮਨ ਰੋਕਣਾ ਕੀਤਾ ਹੈ। ਅਤੇ ਜਿਹਨੇ ਇਸੇ ਪ੍ਰਕਾਰ ਪੰਜੇ ਪ੍ਰਾਣ, ਮਨ ਸੋਲਵਾਂ ਅਤੇ ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਇਹਨਾਂ ਸੋਲਾਂ ਨੂੰ ਸਮਦਮ ਸਾਧਨਾ ਦੁਆਰਾ ਰੋਕਿਆ ਹੈ। ਉਹਨਾਂ ਨੂੰ ਸਾਧਿਤ ਕੀ ਆ? ਬ੍ਰਹਮਾਨੰਦ ਸਵਾਦ ਨੂੰ, ਉਸਨੂੰ ਅਦਨ ਕੀਤਾ, ਗ੍ਰਹਿਣ ਕੀਤਾ, ਖਾਣਾ ਕੀਤਾ, ਭੋਗਣਾ ਕੀਤਾ। ਬ੍ਰਹਮਾਨੰਦ ਰੂਪੀ ਸਵਾਦ ਨੂੰ ਉਹ ਸਵਾਦਨ ਕੀਤਾ, ਪ੍ਰਾਪਤ ਕੀਤਾ, ਖਾਧਾ ਹੈ। ਅਸਵਾਦਨ ਨਾ ਉਹ ਖਾਣ ਦਾ ਹੁੰਦਾ, ਇਉਂ ਗ੍ਰਹਿਣ ਕੀਤਾ ਹੈ। ਪਾਠ ਉਵੇਂ ਕਰਨਾ, ਚੰਦ ਸਭ ਭੇਜਿਆ, ਚੰਦਰਮਾ ਦੀ ਸੁਰ ਦੁਆਰਾ ਮਨ ਨੂੰ ਬਿੰਨਣਾ ਕੀਤਾ। ਉਹ ਕੌਣ? ਸਤਸੰਗਤ ਨਾਲ ਮਿਲ ਕੇ ਤੇ ਨਾਲ ਸਤ ਪੂਰਿਆ, ਸਤਿਗੁਰਾਂ ਦਾ ਨਾਲ ਜੋ ਸ਼ਬਦ ਹੈ ਉਹਨੂੰ ਮਨ ਚ ਪੂਰਿਆ ਧਾਰਨ ਕੀਤਾ।
ਸੂਰ ਸਤ ਖੋੜਸਾ ਦੱਤ ਕੀਆ।
ਅਤੇ ਸੂਰਜ ਵੀ ਤਮੋ ਗੁਣੀ ਦੀ ਨਿਆਈ ਕੁਸੰਗਤ ਹੈ ਜਿਹੜੀ, ਉਹਨਾਂ ਦੇ ਪਾਸ ਵੱਲੋਂ ਮਨ ਤੇ ਪ੍ਰਾਣ ਤੇ ਇੰਦਰੀਏ ਇਹਨਾਂ ਦੇ ਤਾਈ ਸਾਹ ਭਲੀ ਪ੍ਰਕਾਰ ਦੱਤ ਦਮਨ ਕੀਤਾ, ਰੋਕਣਾ ਕੀਤਾ ਕੁਸੰਗਤ ਵੱਲੋਂ। ਸੋਲਾਂ ਨੂੰ
ਬਲ ਬਲ ਤੋੜਿਆ।
ਫਿਰ ਕਹਿੰਦੇ ਖੋੜ ਇੱਕ ਸੂਰ, ਫਿਰ ਇਸ ਤਰ੍ਹਾਂ ਸੂਰ।
ਸੂਰ ਸਤ ਖੋੜਸਾ ਦੱਤ ਕੀਆ।
ਸੂਰ ਜੋ ਗਿਆਨ ਹੈ ਸਤਸੰਗਤ ਦੁਆਰਾ ਪ੍ਰਾਪਤ ਹੋਇਆ ਉਹ ਰਿਦੇ ਰੂਪੀ ਖੋੜ ਚ ਧਾਰਨ ਕੀਤਾ, ਤੇ ਇਸ ਪ੍ਰਕਾਰ ਸਵਾਦ ਬ੍ਰਹਮਾਨੰਦ ਨੇ ਸਵਾ ਅਦਨ ਕੀਤਾ, ਖਾਣਾ ਕੀਤਾ, ਮਾਨਣਾ ਕੀਤਾ ਹੈ। ਪਾਠ ਖੋੜਸਾ ਦੱਤ ਹੀ ਕਰਿਓ, ਹੋਰ ਸਾਧਿਤ ਨਹੀਂ ਕਰਨਾ।
ਅਬਲ ਬਲ ਤੋੜਿਆ,
ਅਬਲ ਬਲ ਤੋੜਿਆ। ਇਹ ਜਿਹੜਾ ਸਾਧ ਸੰਗੇ ਜੀ ਕਾਮ ਕ੍ਰੋਧ ਆਦਿਕਾਂ ਦਾ ਬਲ ਸੀ, ਇਹਨੂੰ ਤੋੜ ਕਰਕੇ ਆਪਣੇ ਸਰੀਰ ਦੇ ਤਾਈ ਅਬਲ ਬਲ ਤੋੜਿਆ। ਬਲ ਆਸਰੀ ਸੰਪਦਾ ਤੋੜ ਕੇ ਕਾਮ ਕ੍ਰੋਧ ਆਦਿਕਾਂ ਨੂੰ ਨਿਰਬਲ ਕਰ ਲਿਆ।
ਚੱਲ ਚੱਲ ਥੱਪਿਆ,
ਜਿਹੜਾ ਚਲਾਇਮਾਨ ਹੁੰਦਾ ਸੀ ਮਨ ਫੁਰਨਿਆਂ ਵਿੱਚ, ਉਹਨੂੰ ਮਹਾਰਾਜ ਦੇ ਨਾਮ ਵਿੱਚ ਥੱਪਿਆ, ਇਸਤ ਕਰਕੇ ਅਚਲ ਕਰ ਲਿਆ ਹੈ।
ਘੜ ਘੜਿਆ ਤਹਾਂ ਆਪਿਓ ਪੀਆ।
ਜਿਹੜਾ ਮਨ ਸ਼ੁਭ ਗੁਣਾਂ ਦੀ ਘਾੜਤ ਨੂੰ ਘੜਦਾ ਨਹੀਂ ਸੀ ਉਸਦੇ ਵਿੱਚ ਅਚਲ ਥੱਪਿਆ। ਜਿਹੜੇ ਮਨ ਚ ਜਿਹੜੇ ਇੰਦਰੇ ਚਲਾਇਮਾਨ ਹੁੰਦੇ ਸੀ ਉਹਨਾਂ ਨੂੰ ਅਚਲ ਕਰਕੇ ਦਮ ਸਾਧਨ ਦੁਆਰਾ ਅਚਲ ਕਰ ਲਿਆ, ਇੰਦਰੀਆਂ ਦੇ ਤਾਂ ਥਾਪਿਆ, ਸਥਿਤ ਕੀਤਾ।
ਘੜ ਘੜਿਆ,
ਜਿਹੜਾ ਘੜਿਆ ਨਹੀਂ ਸੀ ਜਾਂਦਾ ਮਨ, ਇਹ ਗੁਰਾਂ ਦੇ ਸ਼ਬਦ ਦੀ ਘਾੜਤ ਨਾਲ ਘੜਨਾ ਕੀਤਾ। ਤਿੱਥੇ ਸ਼ਬਦ ਘੜੀਏ ਸੱਚੀ ਟਕਸਾਲ ਵਿੱਚ, ਸਤਸੰਗਤ ਵਿੱਚ।
ਤਹਾਂ ਆਪਿਓ ਪੀਆ,
ਬ੍ਰਹਮਾਨੰਦ ਰੂਪੀ ਅੰਮ੍ਰਿਤ ਨੂੰ ਉਹਨਾਂ ਗੁਰਮੁਖਾਂ ਨੇ ਪੀਣਾ ਕੀਤਾ ਹੈ।
ਮਨ ਆਦਿ ਗੁਣ ਆਦਿ ਵਿਖਾਣਿਆ।
ਮਨ ਦਾ ਵੀ ਆਦਿ ਹੈ ਬ੍ਰਹਮ, ਤੇ ਤਿੰਨਾਂ ਗੁਣਾਂ ਦੀ ਵੀ ਆਦਿ ਹੈ ਰਾਜਸੀ, ਤਾਮਸੀ, ਸਾਤਕੀ। ਤਿੰਨਾਂ ਗੁਣਾਂ ਵਾਲੇ ਬ੍ਰਹਮਾ, ਵਿਸ਼ਨੂੰ, ਸ਼ਿਵਜੀ ਆਦਿਕ, ਉਹਨਾਂ ਦੀ ਵੀ ਆਦਿ ਹੈ। ਉਸ ਪਰਮੇਸ਼ਰ ਦਾ ਕਥਨ ਕੀਤਾ ਹੈ। ਉਸ ਵਾਹਿਗੁਰੂ ਜਿਹੜਾ ਸਾਰਿਆਂ ਦੇ ਮਨ ਦਾ ਆਦਿ ਹੈ, ਮੁੱਢ ਹੈ, ਤੇ ਜਿਹੜਾ ਤਿੰਨਾਂ ਗੁਣਾਂ ਦਾ ਵੀ ਆਦ ਹੈ। ਅਤੇ ਮਨ ਆਦਿ, ਮਨ ਸਿਰੋਮਣੀ ਜੋ ਆਦਿ ਸਰੂਪ ਹੈ, ਤੇ ਗੁਣ ਗਿਆਨ ਦੁਆਰਾ ਆਦਿ ਸਰੂਪ ਨੂੰ ਜਾਣ ਕੇ ਉਹਦਾ ਵਿਖਾਣ ਉਚਾਰਨ ਕੀਤਾ।
ਤੇਰੀ ਦੁਬਧਾ ਦ੍ਰਿਸ਼ਟ ਸਮਾਨਿਆ।
ਮੇਰ ਤੇਰ ਦੀ ਜਿਹੜੀ ਦੁਬਧਾ ਸੀ ਨਾ, ਇਹ ਮੇਰ ਤੇਰ ਕਰਦੀ ਸੀ। ਇਹ ਦੁਬਧਾ ਵਾਲੀ ਦ੍ਰਿਸ਼ਟੀ ਜਦੋਂ ਸਮਾ ਗਈ, ਲੀਨ ਹੋ ਗਈ, ਉਦੋਂ ਵਾਹਿਗੁਰੂ ਦੇ ਸਰੂਪ ਚ ਸਮਾ ਗਿਆ, ਲੀਨ ਹੋ ਗਿਆ,
ਰਹਾਉ
ਤੇਰੀ ਦ੍ਰਿਸ਼ਟੀ ਚ ਦੁਬਦਾ ਹੈ, ਇਸ ਕਰਕੇ ਤੇਰਾ ਮਨ ਦੁਬਦਾ ਚ ਸਮਾਇਆ ਰਹਿੰਦਾ ਹੈ। ਜਦੋਂ ਮੇਰ ਤੇਰ ਦੀ ਦੁਬਦਾ ਵਾਲੀ ਦ੍ਰਿਸ਼ਟੀ ਮਿਟ ਗਈ ਤੇ ਉਸ ਵੇਲੇ ਬ੍ਰਹਮ ਸਰੂਪ ਚ ਸਮਾਨਿਆ ਸਮਾ ਗਿਆ।
ਰਹਾਉ ਅਰਧ ਕਉ ਅਰਧਿਆ,
ਰੱਬ ਨੂੰ ਜੋ ਕੌਣ ਹੈ? ਸਤਿਗੁਰੂ ਮਹਾਰਾਜ ਸਾਹਿਬ, ਅਕਾਲ ਪੁਰਖ ਵਾਹਿਗੁਰੂ। ਰੱਬ ਨੇ ਯੋਗ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਨਾ ਕੀਤਾ।
ਸਰਦ ਕਉ ਸਰਦਿਆ,
ਸਰਦਾ ਕਰਨ ਯੋਗ ਕੌਣ ਹੈ? ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ, ਉਹਨਾਂ ਚ ਸਰਦਾ ਕੀਤੀ ਹੈ।
ਸਲਲ ਕਉ ਸਲਲ ਸਮਾਨ ਆਇਆ,
ਫੇਰ ਸਾਹ ਸੰਗਲੀ ਨੂੰ ਪਾਣੀ ਵਿਚ ਪਾਣੀ ਆ ਕੇ ਮਿਲ ਜਾਂਦਾ ਹੈ। ਐ ਸਲਲ ਕੌਣ ਹੈ? ਜੋ ਪਰਤਕ ਚੇਤਨ ਹੈ। ਤੇ ਸਲਲ ਕੌਣ ਹੈ? ਪਾਣੀ ਜੀ ਨੇ ਅਦਵੈਤ ਆਨੰਦ, ਜਿਸ ਵੇਲੇ ਮਹਾਰਾਜ ਸਾਹਿਬ ਪਰਤਕ ਜੋਤ ਦੇ ਤਾਂ ਮਿਲਾਉਣਾ ਕੀਤਾ, ਜਿਵੇਂ ਪਾਣੀ ਚ ਪਾਣੀ ਮਿਲ ਜਾਂਦਾ, ਇਉਂ ਆਤਮਾ ਪਰਾਤਮਾ ਦੀ ਏਕਤਾ ਹੋ ਗਈ। ਜਿਹੜੀ ਪਰਤਕ ਜੋਤ ਸੀ ਭਿੰਨ ਭਿੰਨ ਸਾਰਿਆਂ ਨੂੰ ਪ੍ਰਕਾਸ਼ਨ ਵਾਲੀ, ਅਦਵੈਤ ਆਨੰਦ ਨੂੰ ਜੋਤ ਦੇ ਵਿੱਚ ਸਮਾ ਗਈ। ਇਸ ਪ੍ਰਕਾਰ ਉਹ ਬ੍ਰਹਮਾਨੰਦ ਆ ਕੇ ਪ੍ਰਾਪਤ ਹੋਇਆ,
ਬਦਤ ਜੈ ਦੇਵ
ਸਮਾਨ ਸਮਾਇਆ ਹੋਇਆ ਆ ਕੇ ਮਿਲ ਗਿਆ।
ਬਦਤ ਜੈ ਦੇਵ, ਜੈ ਦੇਵ ਕੌ ਰਮਿਆ,
ਜੈ ਦੇਵ ਭਗਤ ਜੀ ਬਦਤ ਕਸਨ ਕਰਦੇ ਹਨ। ਜੈ ਦੇਵ ਜਿਹੜਾ ਸਾਰਿਆਂ ਨੂੰ ਜੈ ਦੇਣ ਵਾਲਾ, ਭਗਤਾਂ ਦੀ ਜੈ ਜੈਕਾਰ ਕਰਾਉਣ ਵਾਲਾ ਹੈ ਅਤੇ ਦੇਵ ਪ੍ਰਕਾਸ਼ ਸਰੂਪ ਹੈ, ਉਸ ਨੂੰ ਰਮਿਆ ਉਚਾਰਨ ਕੀਤਾ, ਉਹਦੇ ਚ ਮਨ ਰੱਜ ਗਿਆ ਹੈ। ਇੱਕ ਜੈ ਦੇਵ ਪਰਮੇਸ਼ਵਰ ਦਾ ਨਾਮ ਹੈ ਜੋ ਸਾਰਿਆਂ ਨੂੰ ਜੈ ਦੇਣ ਵਾਲਾ ਹੈ, ਜੈ ਦੇਵ ਭਗਤ ਜੀ ਦਾ ਨਾਮ ਹੈ, ਉਸ ਨੂੰ ਰਮਿਆ ਉਚਾਰਿਆ, ਉਹਦੇ ਚ ਮਿਲ ਗਏ ਹਾਂ।
ਬ੍ਰਹਮ ਨਿਰਵਾਣ ਲਿਵ ਲੀਨ ਪਾਇਆ,
ਇਸ ਪ੍ਰਕਾਰ ਭਾਈ ਬ੍ਰਹਮ ਜੋ ਬਾਣਾ ਤੋਂ ਰਹਿਤ, ਆਦਤਾਂ ਤੋਂ ਰਹਿਤ, ਬਾਣ ਦੁੱਖ ਤੋਂ ਰਹਿਤ ਹੈ, ਉਹ ਬੰਧਨਾ ਤੋਂ ਰਹਿਤ ਜੋ ਬ੍ਰਹਮ ਹੈ, ਬ੍ਰਹਮ ਨਿਰਵਾਣ
ਲਿਵ ਲੀਨ ਪਾਇਆ,
ਲਿਵ ਬਿਰਤੀ ਨੂੰ ਜੋੜ ਕੇ ਲੀਨ ਹੋ ਗਏ ਉਹਦੇ ਚ, ਉਸ ਵੇਲੇ ਉਸ ਰੂਪ ਨੂੰ ਪਾ ਲਿਆ ਹੈ। ਤੁਸੀਂ ਵੀ ਜੋ ਲਿਵ ਲਾ ਕੇ ਲੀਨ ਮਿਲ ਜਾਓਗੇ, ਉਸ ਵੇਲੇ ਤੁਹਾਨੂੰ ਵੀ ਪ੍ਰਾਪਤ ਹੋ ਜਾਏਗਾ, ਪਾ ਲਓਗੇ।
ਕਬੀਰ ਮਾਰੂ ਰਾਮ ਸਿਮਰ ਪਛਤਾਏਗਾ ਮਨ,
ਪਰਮੇਸ਼ਵਰ ਦੇ ਭਜਨ ਤੋਂ ਬਿਨਾਂ ਘਾਟਾ ਦੱਸਦੇ ਹੋਏ ਇਹ ਸ਼ਬਦ ਦਾ ਨਿਰੂਪਣ ਕਰਦੇ ਹੋ ਉਸ ਪ੍ਰਕਰਨ ਦੇ ਨਾਲ।
ਰਾਮ ਸਿਮਰ ਪਛਤਾਏਗਾ ਮਨ,
ਇਹ ਮਨਾ ਰਾਮ ਪਰਮੇਸ਼ਵਰ ਦਾ ਸਿਮਰਨ ਕਰ ਲੈ, ਜੇ ਨਾ ਸਿਮਰਨ ਕਰੇਗਾ ਪਛਤਾਉਂਦਾ ਰਹੇਗਾ ਪਿੱਛੋਂ, ਵੀ ਮੈਨੂੰ ਮਨੁੱਖਾ ਜਨਮ ਮਿਲਿਆ ਸੀ, ਮੈਂ ਪਰਮੇਸ਼ਵਰ ਦਾ ਭਜਨ ਮਨਾ ਕੀਤਾ, ਮਗਰੋਂ ਪਛਤਾਏ ਤੋਂ ਕੀ ਬਣੇਗਾ, ਕੁਝ ਨਹੀਂ ਬਣਨਾ ਤੇਰਾ, ਹੁਣੇ ਜੇ ਸਿਮਰਨ ਕਰ ਲਈ ਤਾਂ ਠੀਕ।
ਪਾਪੀ ਜੀਅਰਾ ਲੋਭ ਕਰਤ ਹੈ,
ਪਾਪੀ ਕੁਸੰਗੀਆਂ ਆਦਮੀਆਂ ਦੀ ਕੁਸੰਗਤ ਕਰਦਾ ਆਦਮੀ, ਪਾਪ ਵਿੱਚ ਲੱਗਾ ਹੋਇਆ ਉਹਨਾਂ ਦਾ ਜੀਵ ਆਤਮਾ, ਵਿਸ਼ਿਆਂ ਦਾ ਲੋਭ, ਭੋਗਾਂ ਦਾ ਲੋਭ, ਪਦਾਰਥ ਦੇ ਜੋੜਨ ਦਾ ਲਾਲਚ ਕਰਦਾ ਹੈ।
ਆਜ ਕਾਲ ਉੱਠ ਜਾਏਗਾ,
ਅੱਜ ਜਾਂ ਕੱਲ ਨੂੰ ਭਾਈ, ਕੱਲ ਨੂੰ ਕੀ ਕਹਿੰਦਾ ਕਿ ਅੱਜ ਹੀ ਤੇਰੀ ਉਮਰ ਦਾ ਕਾਲ ਹੋ ਜੇ, ਉੱਠ ਕੇ ਚਲਿਆ ਜਾਏਗਾ ਕੂਚ ਕਰਕੇ ਦੁਨੀਆਂ ਤੋਂ।
ਰਹਾਉ ਲਾਲਚ ਲਾਗੇ ਜਨਮ ਗਵਾਇਆ,
ਦੁਨੀਆਂ ਦੇ ਪਦਾਰਥਾਂ ਦੇ ਲਾਲਚ ਚ ਲੱਗ ਕਰਕੇ ਤਾਂ ਆਪਣੇ ਮਨੁੱਖਾ ਜਨਮ ਨੂੰ ਐਵੇਂ ਕੌਡੀਆਂ ਦੇ ਭਾਅ ਨਾਲ ਵੀ ਨਿਕੰਮਾ ਗਵਾ ਲਿਆ ਹੈ, ਵਿਅਰਥ ਗਵਾ ਲਿਆ ਹੈ।
ਮਾਇਆ ਭਰਮ ਭੁਲਾਏਗਾ,
ਭਾਈ ਮਾਇਆ ਦੇ ਭਰਮ ਵਿੱਚ ਉਹ ਭੁੱਲਣ ਚਾਹੁੰਦਾ ਹੀ ਰਹੇਗਾ ਤੂੰ ਵਾਰ ਵਾਰ ਜੁਨਾ ਚ, ਜਦੋਂ ਮਨੁੱਖਾ ਜਨਮ ਚ ਨੀ ਸਮਝਿਆ ਫੇਰ ਤੂੰ ਕਦੋਂ ਮੁਕਤ ਹੋਵੇਗਾ।
ਧਨ ਜੋਵਨ ਕਾ ਗਰਬ ਨਾ ਕੀਜੈ,
ਭਾਈ ਮੇਰੇ ਕੋਲੇ ਧਨ ਬੜਾ, ਮੈਂ ਬੜਾ ਨੌਜਵਾਨ ਆ, ਜਿਹੀ ਜੀ ਮੇਰੀ ਜਵਾਨੀ ਆ, ਬ੍ਰਹਮਾ ਨੇ ਹਜੇ ਕੋਈ ਪੈਦਾ ਹੀ ਨਹੀਂ ਕੀਤਾ। ਇਸ ਪ੍ਰਕਾਰ ਖੁੰਬਾਂ ਤੇ ਵੀ ਢਾਈ ਦਿਨ ਸਾਧ ਸੰਗਤ ਜੀ ਜਵਾਨੀ ਆ ਹੀ ਜਾਂਦੀ ਹੈ, ਇਸ ਪ੍ਰਕਾਰ ਕਹਿੰਦੇ ਹਨ।
ਧਨ ਜੋਵਨ ਕਾ ਗਰਬ ਨਾ
ਕੀਜੈ, ਜਵਾਨੀ ਦਾ ਐਵੇਂ ਹੰਕਾਰ ਨਾ ਕਰ ਹੇ ਪੁਰਖ,
ਕਾਗਜ਼ ਜਿਉਂ ਗਲ ਜਾਏਗਾ,
ਤੈਨੂੰ ਪਤਾ ਜਿਵੇਂ ਕਾਗਜ਼ ਪਾਣੀ ਚ ਪੈ ਕੇ ਗਲ ਜਾਂਦਾ ਹੈ, ਇਸ ਪ੍ਰਕਾਰ ਕਾਲ ਰੂਪੀ ਪਾਣੀ ਦੇ ਪੈਣੇ ਕਰਕੇ ਕਾਗਜ਼ ਵਾਂਗ ਤੇ ਅਸੀਂ ਰੋਗਾਂ ਰੂਪੀ ਪਾਣੀ ਨਾਲ ਗਲ ਜਾਏਗਾ।
ਜੋ ਜਮ ਆਏ ਕੇਸ ਗਹਿ ਪਟਕੈ,
ਜਦੋਂ ਜਮ ਆ ਕੇ ਤੈਨੂੰ ਕੇਸਾਂ ਤੋਂ ਪਟਕਾਉਣਗੇ। ਕਈ ਮੋਨੇ ਕਹਿੰਦੇ ਜੀ ਅਸੀਂ ਕੇਸ ਦਾਂਗੇ ਰੱਖਦੇ, ਜਮ ਕੇਸਾਂ ਤੋਂ ਨਾ ਫੜ ਲੈਣ। ਕਬੀਰ ਜੀ ਕਹਿੰਦੇ ਤੁਹਾਡੀ ਬਾਤ ਵੀ ਲਿਖਿਆ ਹੈ, ਕਹਿਤ ਕਬੀਰ ਕਵੀ ਨਾਲ ਜੱਗ, ਜਮ ਕਾ ਡੰਡ ਮੂੰਡ ਮੈਂ ਲੱਗ।
ਜੋ ਜਮ ਆਏ ਕੇਸ ਗਹਿ ਪਟਕੈ,
ਜਦੋਂ ਤੁਹਾਡੇ ਜਿਹੜੇ ਸੰਸਕਾਰ ਹੈ ਅੰਤਾਕਰਨ ਦੇ ਅੰਦਰ ਇਹ ਕੇਸ ਹੈ, ਇਹਨਾਂ ਤੋਂ ਜਿਹਨਾਂ ਸੰਸਕਾਰਾਂ ਵਿੱਚ ਫਸੇ ਹੋਏ ਹੋ ਚੰਗੀ ਤਰ੍ਹਾਂ ਆ ਕੇ ਪਕੜ ਲਿਆ, ਅਧੀਨ ਕਰ ਲਿਆ,
ਤਾਂ ਦਿਨ ਕਿਸ ਨਾ ਵਸਾਹੇਗਾ,
ਉਸ ਵੇਲੇ ਤੇਰਾ ਉਸ ਦਿਨ ਜਿਉਣ ਦਾ ਕੋਈ ਵਾਹ ਨਹੀਂ ਚੱਲੇਗੀ, ਕਹੀ ਉਸੇ ਵੇਲੇ ਸਮਾਪਤ ਹੋ ਕੇ ਕੂਚ ਕਰ ਦੇਗਾ। ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿੱਤ ਨਾ ਵਾਰ, ਮਰਨ ਵੇਲੇ ਕਿਸੇ ਨੂੰ ਕੋਈ ਮਹੂਰਤ ਨਹੀਂ ਪੁੱਛਿਆ, ਨਾ ਕਿਸੇ ਨੂੰ ਥਿੱਤ ਨਾ ਪੁੱਛੀਏ ਵੀ ਇੱਕ ਮੈਂ ਅੱਜ ਨਾ ਮਰਾਂ ਦੂਜ ਨੂੰ ਮਰਾਂ, ਕਿਉਂ ਕਿਸੇ ਨੂੰ ਪੁੱਛੀ ਨਹੀਂ ਹੈ।
ਸਿਮਰਨ ਭਜਨ ਦਇਆ ਨਹੀਂ ਕੀਨੀ,
ਇਹ ਬੰਦਿਆ ਤਾਂ ਸਿਮਰਨ ਮਨ ਕਰਕੇ ਕਰਨਾ ਸੀ, ਸਿਮਰਨ ਭਜਨ ਕੀਰਤਨ ਕਰਨਾ ਸੀ ਸੰਗਤ ਮਿਲ ਕੇ। ਇਹ ਪੂਰਵ ਦੇ ਲੋਕ ਭਜਨ ਕੀਰਤਨ ਨੂੰ ਭਜਨ ਕਹਿੰਦੇ ਹਨ, ਸਿਮਰਨ ਚਿੱਤ ਨਾਲ ਪਰਮੇਸ਼ਰ ਦਾ ਨਹੀਂ ਕੀਤਾ, ਭਜਨ ਕੀਰਤਨ ਸਾਧ ਸੰਗਤ ਮਿਲ ਕੇ ਰਚਨਾ ਨਾਲ ਨਹੀਂ ਕੀਤਾ।
ਤਾਉ ਮੁਖ ਚੋਟਾ ਸਿਮਰਨ ਭਜਨ ਦਇਆ ਨਹੀਂ,
ਸਰੀਰ ਕਰਕੇ ਕਿਸੇ ਦੇ ਤਰਸ ਨਹੀਂ ਕੀਤਾ, ਦਇਆ ਨਹੀਂ ਕੀਤੀ ਹੈ।
ਤਾਉ ਮੁਖ ਚੋਟਾਂ ਖਾਏਗਾ,
ਇਸੇ ਕਰਕੇ ਤੂੰ ਮੂੰਹ ਤੇ ਚੋਟਾਂ ਸੱਟਾਂ ਖਾਵੇਗਾ, ਦੁਨੀਆਂ ਦੀਆਂ ਲਾਨਤਾਂ ਦੀਆਂ ਪੈਣਗੀਆਂ, ਜਮਾਂ ਦੀਆਂ ਚੋਟਾਂ ਪੈਣਗੀਆਂ।
ਧਰਮ ਰਾਏ ਜਬ ਲੇਖਾ ਮੰਗੇ,
ਜਦੋਂ ਧਰਮ ਰਾਜਾ ਤੇਰੇ ਪਾਸੋਂ ਦਰਗਾਹ ਵਿੱਚ ਗਏ ਤਾਂ ਸਾਹਿਬ ਕਿਤਾਬ ਮੰਗੇਗਾ,
ਕਿਆ ਮੁਖ ਲੈ ਕੇ ਜਾਏਗਾ,
ਕੀ ਮੂੰਹ ਲੈ ਕੇ ਜਾਵੇਗਾ ਧਰਮ ਰਾਜੇ ਪਾਸ, ਕੀ ਮੈਂ ਵੀ ਇਸ ਤਰ੍ਹਾਂ ਖੋਟੇ ਕੰਮ ਕਰਦਾ ਰਿਹਾ, ਪਸ਼ੂਆਂ ਨਾਲ ਵੀ ਭੈੜੇ ਕੰਮ ਕਰਦਾ ਰਿਹਾ, ਕੀ ਜਵਾਬ ਦੇਵੇਗਾ, ਸ਼ਰਮਿੰਦਾ ਹੋਣਾ ਪਊ, ਤੈਨੂੰ ਕੋਈ ਉੱਤਰ ਨਹੀਂ ਆਵੇਗਾ।
ਕਹਿਤ ਕਬੀਰ ਸੁਣੋ ਰੇ ਸੰਤ,
ਕਬੀਰ ਸਾਹਿਬ ਜੀ ਕਹਿੰਦੇ ਹੇ ਸੰਤ ਜਨੋ ਸੁਣੋ, ਜੇ ਸਤਸੰਗਤ ਕਰੇ
ਸਾਧ ਸੰਗਤ ਤਰ ਜਾਏਗਾ,
ਜੇ ਸਾਧ ਸੰਗਤ ਕਰੇਗਾ ਹੇ ਭਾਈ ਤਾਂ ਤਰ ਜਾਵੇਗਾ, ਮੁਕਤ ਹੋ ਜਾਏਗਾ। ਇਸ ਕਰਕੇ ਸੰਗਤੀ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਲੰਤ ਜਮਪਰਾਸ ਮਿਟਾਈ, ਇਹ ਗੁਰੂ ਕੀ ਸੰਗਤੀ ਉੱਤਮ ਪੰਥ ਹੈ, ਜਿਹਨਾਂ ਮਿਲ ਕੇ ਜਮਾਂ ਦਾ ਡਰ ਚੱਕਿਆ ਜਾਂਦਾ ਹੈ। ਇਸ ਪ੍ਰਕਾਰ ਸਾਧ ਸੰਗਤ ਕਰਕੇ ਧਰ ਜਾਏਗਾ, ਮੁਕਤ ਹੋ ਜਾਏਗਾ।
ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਐਸੀ ਲਾਲ ਤੁਝ ਬਿਨ ਕੌਣ ਕਰੇ।
ਭਗਤ ਰਵਿਦਾਸ ਜੀ ਦੀ ਬਾਣੀ ਇਹ ਵੀ ਕਾਂਸੀ ਕੀ ਮਹਾਂਪੁਰਖ ਹੋਏ, ਇਹਨਾਂ ਦੀ ਰਚਦੇ ਹਨ। ਇੱਕੋ ਦੁਆਤਰੀ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜੀ, ਭਗਤ ਰਵਿਦਾਸ ਜੀ ਕਾਂਸੀ ਵੀ ਜਦੋਂ ਨਿਵਾਸ ਕਰਦੇ ਸੀ, ਪੰਡਤ ਲੋਕਾਂ ਨੇ ਇਹ ਠਾਕੁਰਾਂ ਦੀ ਮੂਰਤ ਜਿਹੜੀ ਸੀ ਇਹਨਾਂ ਦੇ ਕੋਲੇ, ਉਹ ਸਿਰਾਂ ਤੇ ਜੁੱਤੇ ਗੰਢਦੇ ਹੁੰਦੇ ਸੀ। ਉੱਥੇ ਠਾਕੁਰ ਦੀ ਤਾਂ ਤੁਸੀਂ ਮੂਰਤ, ਤੇ ਇਹਨਾਂ ਨੇ ਈਰਖਾ ਦੇ ਨਾਲ ਸਾਧ ਸੰਗਤ ਜੀ ਬ੍ਰਾਹਮਣ ਲੋਕਾਂ ਨੂੰ ਯਤਨ ਕੀਤਾ ਕਿ ਇਹ ਤੋਂ ਮੂਰਤ ਲੈ ਲਈਏ। ਆਪੋ ਚ ਸਲਾਹ ਕੀਤੀ ਵੀਹਾਂ ਨੇ ਕਿ ਤੋ ਮੂਰਤ ਲੈ ਚੱਲੋ, ਮੂਰਤ ਲੈਣ ਵਾਸਤੇ ਰੁਪਈਆ ਰੁਪਈਏ ਤਾਂ 20 ਰੁਪਈਏ ਲੈ ਕੇ ਉਠਾ ਲਈ ਚੱਕ ਲਿਆਂਦੀ। ਤੇ ਜਿਸ ਵੇਲੇ ਪੰਡਿਤ ਘਰ ਵਿੱਚ ਲੈ ਕੇ ਗਏ, ਜਿਹਦੇ ਘਰ ਵੱਡੇ ਪੰਡਿਤ ਦੇ ਰੱਖੀ, ਉਹਦੀ ਛਾਤੀ ਤੇ ਠਾਕ ਲਾ ਕੇ ਚੱਲ ਜਾ, ਮੈਨੂੰ ਭਗਤ ਨਾਲ ਕਿਉਂ ਵਿਛੋੜ ਲਿਆ, ਉਹ ਜਿੱਤੇ ਗਣ ਦਾ ਹੀ ਚੰਗਾ ਸੀ ਮੈਨੂੰ, ਕਿਉਂ ਜਦੋਂ ਹੋਇਆ ਇਹਨੂੰ ਫਿਰ ਦੂਜੇ ਨੂੰ ਦੇਤੀ। ਵੀਹਾਂ ਨੇ 20 ਦਿਨ ਵੱਖੋ ਵੱਖਰੀ ਰੱਖੀ, ਵੀਹਾਂ ਦੀ ਛਾਤੀ ਤੇ ਚੜ੍ਹਦੀ ਰਹੀ। ਫਿਰ ਜਾਏ ਭਗਤ ਰਵਿਦਾਸ ਦੇ ਕੋਲੇ ਲਿਆਏ, ਕਹਿਣ ਲੱਗੇ ਭਗਤ ਜੀ ਆ ਸਿਰਾ ਤੁਸੀਂ ਸਾਂਭ ਲਓ ਆਪ ਜੀ। ਕਹਿੰਦੇ ਭਾਈ ਮੇਰੇ ਕੋਲ 20 ਤਾਂ ਹੈ ਨਹੀਂ। ਕਹਿੰਦੇ ਨਾ ਅਸੀਂ 20 ਵੀ ਨਹੀਂ ਮੰਗਦੇ। ਫਿਰ ਠਾਕੁਰ ਜੀ ਇਹਨਾਂ ਦੀ ਛਾਤੀ ਤੇ ਆ ਚੜੇ ਰਾਤ ਨੂੰ, ਕਹਿੰਦੇ ਭਗਤਾਂ ਕਿ ਠਾਗੋ ਹੈ, ਤਾਂ 20 ਰੁਪਈਏ ਵੀ ਖਾ ਲਏ। ਕਹਿੰਦਾ ਮੈਂ ਮੁੰਡੇ ਦੀ ਮੰਗ ਤੇ ਤਾਂ ਨਹੀਂ ਲਾਏ, ਸੰਗਤ ਦੀ ਖਰਚ ਕੀ ਲਾਏ ਹੈ। ਉਸ ਵੇਲੇ ਜਦੋਂ ਇਹ ਵਚਨ ਕੀਤੇ, ਫਿਰ ਕਹਾਂ ਭੈਜੋ ਤਨ ਪਏ ਸ਼ਨਸ਼ਨ ਆਉਂਦੀ ਹੈ ਆਸਾ ਰਾਜ ਸ਼ਬਦ। ਉਸ ਵੇਲੇ ਕੀ ਹੋ ਗਿਆ ਜੇ ਮੇਰਾ ਸਰੀਰ ਭੋਰਾ ਭੋਰਾ ਕਰ ਜਾਏਗਾ, ਮੈਨੂੰ ਪ੍ਰੇਮ ਜਾਜ ਤੋਂ ਡਰ ਪੇ ਤੇਰ ਹੋ ਜਾਣਾ। ਇਸੇ ਪ੍ਰਕਾਰ ਸਾਧ ਸਿੰਘ ਜੀ ਈਰਖਾ ਕਰਦੇ ਰਹੇ। ਫਿਰ ਉਹ ਸਿਲਾ ਰੱਖਦੇ ਤੇ ਕਹਿਣ ਲੱਗੇ ਸਿਕੰਦਰ ਬਾਦਸ਼ਾਹ ਨੂੰ ਕਿ ਸਿਲਾ ਦੀ ਪੂਜਾ ਨਹੀਂ ਕਰਦਾ, ਉੱਤੇ ਜੁੱਤੀ ਗੰਢਦਾ ਹੈ, ਇਹ ਠਾਕੁਰੇ ਨੂੰ ਨਹੀਂ ਹੋਣਾ ਚਾਹੀਦਾ। ਤੇ ਉਹ ਬਾਦਸ਼ਾਹ ਨੇ ਰਵਿਦਾਸ ਨੂੰ ਬੁਲਾਇਆ, ਕਹਿਣ ਲੱਗਾ ਤੂੰ ਵੀ ਇਹ ਠਾਕੁਰ ਦੀ ਬੇਅਦਬੀ ਕਰਦਾ ਇਹਨਾਂ ਦੇ ਦੀ। ਕਹਿਣ ਲੱਗੇ ਮੈਂ ਤਾਂ ਕੁਝ ਬੇਅਦਬੀ ਨਹੀਂ ਕਰਦਾ, ਸਿਰਾ ਪਈ ਹੈ, ਫਿਰ ਵੀ ਅੱਗੇ ਤੂੰ ਇਸ ਪ੍ਰਜੰਕੀ ਨੂੰ ਸਾਂਭ ਕੇ ਰੱਖਿਆ ਕਰ। ਕਹਿਣ ਲੱਗੇ ਜਿਵੇਂ ਕਹੋ ਰੱਖ ਲੈਣਾ। ਫਿਰ ਕਹਿਣ ਲੱਗੇ ਚੰਗਾ ਲਿਆਓ ਮੇਰੇ ਪਾਸ ਪੇਸ਼ ਕਰੋ। ਗੰਗਾ ਦੇ ਕਿਨਾਰੇ ਨੇ ਸਿਕੰਦਰ ਉਤਰਿਆ ਸੀ, ਇਹ ਸਾਰਿਆਂ ਨੂੰ ਮੂਰਤਾਂ ਲੈ ਕੇ ਗਏ। ਰਵਿਦਾਸ ਕਹਿੰਦਾ ਵੀ ਮਹਾਰਾਜ ਜੀ ਦੇ ਠਾਕੁਰ ਹੋਣਗੇ ਆ ਜਾਣਗੇ, ਸਾਰਿਆਂ ਦੇ ਗੰਗਾ ਜੀ ਤਾਰੀ ਲਵਾ ਦਿਓ। ਇਹ ਗੱਲ ਸੁਣ ਕੇ ਬਾਦਸ਼ਾਹ ਨੂੰ ਖਿਆਲ ਆਇਆ, ਕਹਿਣ ਲੱਗਾ ਚੰਗਾ ਵੀ ਠਾਕੁਰ ਜੀ ਦੇ ਸਾਰੇ ਇਹ ਗੰਗਾ ਵਿੱਚ ਪ੍ਰਵਾਹ ਕਰ ਦਿਓ ਜਿਹਦੇ ਹੋਣਗੇ ਆ ਜਾਣਗੇ। ਉਹ ਸਾਰੇ ਵਿਚਾਰੇ ਹਾਕਾ ਮਾਰ ਰਹੇ, ਠਾਕੁਰ ਡੁੱਬ ਗਏ, ਉਸ ਪਾਹਨ ਦਾ ਉਸ ਕੋਲ ਡੁੱਬਤਾ, ਸਾਰੇ ਜੋ ਡੁੱਬ ਗਏ ਤੇ ਫਿਰ ਉਸ ਵਕਤ ਸਾਰੇ ਹਾਕਾ ਮਾਰਨ ਕੇ ਅੰਦਰ ਉਪਾਸ਼ਨਾ ਹੋਵੇ, ਪ੍ਰੀਤੀ ਹੋਵੇ ਤਾਂ ਆਉਣ। ਪੱਥਰਾਂ ਨੂੰ ਤਾਂ ਮਾਰਨ ਨੂੰ ਤਾਂ ਤਾਰ ਦਿੱਤਾ ਸੀ, ਰਵਿਦਾਸ ਭਗਤ ਜੀ ਦਾ ਜਿਹੜਾ ਸਿਰਾ ਸੀ ਉਹ ਸਾਰ ਸੰਗਤ ਦੀ ਮੁਰਦਾਈ ਨੂੰ ਤਰਦੀ ਫਿਰੇ ਗੰਗਾ ਤੇ। ਇਹਨੂੰ ਕਿਹਾ ਰਵਿਦਾਸ ਨਾ ਉਹ ਠਾਕੁਰ ਜੀ ਘਰ ਨੂੰ ਚੱਲੀਏ ਤੇ ਆਵੀ ਸਲਾਹ ਕਰਕੇ। ਉਸ ਵੇਲੇ ਰਵਿਦਾਸ ਦਾ ਭਾਈ ਗੁਰਦਾਸ ਜੀ ਲਿਖਿਆ, ਇਸ ਪ੍ਰਕਾਰ ਉਹਨਾਂ ਦੀ ਬੜੀ ਵਡਿਆਈ ਹੋਈ। ਉਹਨੂੰ ਬਾਦ ਸਾਹਿਬ ਸੰਗਤ ਜੀ ਇੱਕ ਤਾਂ ਇਹ ਸਾਖੀ ਹੈ, ਦੂਜੀ ਝਾਲਾਂ ਬਾਈ ਸੀ ਜਿਹੜੀ ਉਹ ਰਾਣੀ ਸੀ, ਇਸ ਬ੍ਰਾਹਮਣੀ ਇੱਕ ਬ੍ਰਾਹਮਣ ਦੀ ਬ੍ਰਾਹਮਣੀ ਸੀ, ਉਹ ਬ੍ਰਾਹਮਣ ਭਗਤ ਰਵਿਦਾਸ ਜੀ ਦੇ ਤਾਈ ਕਹਿਣ ਲੱਗਾ ਕਿ ਮਹਾਰਾਜ ਆ ਮੇਰੇ ਤੇ ਕਿਰਪਾ ਕਰੋ, ਉਪਦੇਸ਼ ਦਿਓ। ਕਹਿੰਦੇ ਭਾਈ ਚੰਗਾ ਗੰਗਾ ਜਲ ਦਾ ਘੜਾ ਲਿਆ। ਉਹ ਜਿਸ ਵੇਲੇ ਘੜਾ ਲਿਆ ਗੰਗਾ ਜਲ ਦਾ ਤੇ ਉਸ ਵਕਤ ਰਵਿਦਾਸ ਜੀ ਨੇ ਉਸ ਘੜੇ ਨੂੰ ਕੁੰਨ ਦੇ ਪਾਣੀ ਵਿੱਚ ਪਾ ਦਿੱਤਾ। ਜਦ ਕੁੰਨ ਦੇ ਪਾਣੀ ਚ ਪਾ ਦਿੱਤਾ ਤੇ ਕਹਿੰਦਾ ਜੀ ਮੈਨੂੰ ਦਿਓ ਉਪਦੇਸ਼। ਕਹਿੰਦੇ ਉਪਦੇਸ਼ ਦਿੰਦੇ ਲੈ ਕੁੰਨ ਦਾ ਪਾਣੀ ਪੀ। ਉਹ ਬ੍ਰਾਹਮਣ ਨੇ ਸ਼ੰਕਾ ਕੀਤੀ, ਕੂਹਣੀਆਂ ਥਾਣੀ ਲੰਘਾ ਦਿੱਤਾ, ਜੋ ਅੰਦਰ ਮੂੰਹ ਦੇ ਨਾ ਪਾਇਆ। ਜਿਸ ਵੇਲੇ ਕੂਹਣੀਆਂ ਥਾਣੀ ਦੇ ਦਿੱਤਾ ਉਹ ਆਪਣੀ ਦਾਸੀ ਦੇ ਪਾਸੋਂ ਕੁੜਤਾ ਧੋਣ ਨੂੰ ਦਾਗ ਲਵਾਉਣ ਵਾਸਤੇ ਦਿੱਤਾ। ਉਹ ਦਾਸੀ ਜਦੋਂ ਧੋਣ ਵਾਸਤੇ ਕੁੜਤਾ ਪੰਡਿਤ ਦਾ ਗਈ, ਉਸ ਵੇਲੇ ਸਾਧ ਸੰਗਤ ਜੀ ਉਹ ਦਾਸੀ ਨੇ ਉਹ ਦਾਗ ਨੂੰ ਚੂਸਣਾ ਕੀਤਾ ਵੀ ਇਹ ਲੈ ਦਿੱਤਾ। ਜਦ ਚੂਸਿਆ ਤਾਂ ਪ੍ਰਕਾਸ਼ ਦਰਸ਼ਨ ਹੋ ਗਈ। ਬ੍ਰਾਹਮਣ ਕਹਿੰਦਾ ਕੀ ਹਾਲਤ ਹੈ ਦਾਸੀ ਤੇਰੀ? ਕਹਿੰਦੀ ਮੈਂ ਉਹ ਤੁਹਾਡਾ ਦਾਗ ਜਿਹਾ ਚੂਸਿਆ ਸੀ, ਮੇਰੀ ਇਹ ਹਾਲਤ ਹੋ ਗਈ। ਉਹ ਸੁਣ ਕਰਕੇ ਕਹਿੰਦਾ ਪੰਡਿਤ ਜੀ ਮਾਰਾ ਮੈਨੂੰ ਹੋਰ ਦਿਓ ਦਾਨ। ਉਸ ਵੇਲੇ ਰਵਿਦਾਸ ਜੀ ਕਹਿੰਦੇ ਹੁਣ ਤਾਂ ਵੀ ਕੁੰਨ ਦਾ ਪਾਣੀ ਉਹ ਵੇਲਾ ਉਦੋਂ ਹੀ ਸੀ, ਜੇ ਲੈ ਲੈਂਦਾ ਲੈ ਲੈਂਦਾ। ਫਿਰ ਰਵਿਦਾਸ ਜੀ ਨੂੰ ਕਹਿਣ ਲੱਗਾ ਮਹਾਰਾਜ ਮੈਨੂੰ ਕੋਈ ਉਪਦੇਸ਼ ਦਿਓ। ਤਾਂ ਰਵਿਦਾਸ ਜੀ ਨੂੰ ਇਹ ਦੋ ਪੈਸੇ ਦੇਣ ਲੱਗਾ ਜੁੱਤੀ ਕੰਢਾਈ। ਕਹਿੰਦਾ ਮੈਂ ਤਾਂ ਕੰਢਾਈ ਲੈਣੀ ਨੀ ਯਾਤਰੂਆਂ ਦੀ। ਉਸ ਵੇਲੇ ਕਹਿਣ ਲੱਗੇ ਦੋ ਪੈਸੇ ਲੈ ਲਓ। ਕਹਿੰਦੇ ਦੋ ਪੈਸੇ ਫਿਰ ਇਹ ਮੇਰੇ ਐਂ ਕਰੋ ਗੰਗਾ ਦੀ ਭੇਟਾ ਦੇ ਦਿਓ। ਗੰਗਾ ਜੇ ਹੱਥ ਕੱਢ ਕੇ ਲਵੇ ਤਾਂ ਗਈ, ਪਰ ਲੱਗਾ ਪੁਰਬ ਅਭਿਜ ਦਾ, ਅਭਿਜਿਤ ਨਛੱਤਰ ਪੁਰਬ ਲੱਗਾ ਸੀ ਗੰਗਾ ਦੇ ਜਨਮ ਦਿਨ ਦਾ। ਉਸ ਵੇਲੇ ਉਸਨੇ ਜਦੋਂ ਭੇਟਾ ਕੀਤਾ ਸਾਧ ਸਿੰਘ ਜੀ, ਬ੍ਰਾਹਮਣ ਕਹਿੰਦਾ ਹੱਥ ਕੱਢ ਕੇ ਲੈ ਗੰਗਾ ਚੋਂ ਹੱਥ ਨਿਕਲਿਆ ਬਾਹਰ ਤੇ ਉਹ ਭੇਟਾ ਲੈ ਲਈ, ਹੈਰਾਨ ਹੋ ਗਿਆ। ਫਿਰ ਇੱਕ ਰਤਨਾ ਜੜਤ ਇਸ ਨੇ ਕੰਗਣ ਦਿੱਤਾ ਗੰਗਾ ਨੇ, ਇਹ ਰਵਿਦਾਸ ਨੂੰ ਮੇਰੀ ਨਿਸ਼ਾਨੀ ਦੇ ਦੀ। ਇਹ ਜਦੋਂ ਘਰ ਲੈ ਕੇ ਆਇਆ ਬਾਹਮਣੀ ਜਿਹੜੀ ਸੀ ਉਹ ਕਹਿੰਦੀ ਇਹ ਤਾਂ ਕੰਗਣ ਮੈਨੂੰ ਦੇ ਦੇ। ਕੰਗਣ ਲੈ ਕੇ ਪੁਰੋਤਨ ਸੀ ਰਾਜੇ ਪੀਪੇ ਦੀ, ਇਹ ਪਾ ਕੇ ਜੋ ਗਈ ਰਾਣੀ ਖੋ ਲਿਆ ਸੀ ਕੰਨ, ਕਹਿੰਦੀ ਇਹ ਕੰਗਣ ਮੈਨੂੰ ਦੇ, ਇੱਕ ਹੋਰ ਲਿਆ ਨਹੀਂ ਕੈਦ ਕਰ ਦੂੰ। ਬਾਹਮਣ ਨੂੰ ਬਿਰਤਾ ਪੈ ਗਈ, ਹੁਣ ਕਿਵੇਂ ਕਰੇ? ਬਾਹਮਣੀ ਦੇ ਆਖੇ ਲੱਗਦਾ ਸੀ, ਰਵਿਦਾਸ ਕੋਲੇ ਆਇਆ। ਰਵਿਦਾਸ ਨੂੰ ਘੜਾ ਮੰਗਵਾ ਕਰਕੇ ਉਸ ਵੇਲੇ ਉਹਦੇ ਵਿੱਚੋਂ ਬਾਂਹ ਫੇਰ ਗੰਗਾ ਦੀ ਨਿਕਲੀ ਤੇ ਦੂਆ ਕੜਾ ਦਿੱਤਾ। ਫਿਰ ਬ੍ਰਾਹਮਣ ਨੂੰ ਚੈਨ ਆਈ। ਉਸ ਵੇਲੇ ਸਾਧ ਸੰਗਤ ਜੀ ਫਿਰ ਬ੍ਰਾਹਮਣਾਂ ਨੇ ਈਰਖਾ ਕੀਤੀ, ਝਾਲਾਂ ਵਾਲੀ ਰਾਣੀ ਜਿਹੜੀ ਸੀ ਦਾਸੀ ਹੋ ਗਈ, ਇਹਨੂੰ ਜੱਗ ਕੀਤਾ। ਰਵਿਦਾਸ ਜੀ ਨੂੰ ਕਹਿਣ ਲੱਗੀ ਮਹਾਰਾ ਮੇਰੇ ਜੱਗ ਚੱਲੋ। ਰਵਿਦਾਸ ਨੇ ਕਿਹਾ ਜਾਤੀ ਮਾਨ ਵਾਲੇ ਲੋਕ ਨਫ਼ਰਤ ਕਰਨਗੇ, ਤੂੰ ਸਾਨੂੰ ਰਾਣੀ ਰਹਿਣ ਦੇ। ਇਹ ਕਹਿੰਦੀ ਮਹਾਰਾ ਮੇਰਾ ਜੱਗ ਨਹੀਂ ਸੀ ਪੂਰਨ ਦਾ ਜਿਨ੍ਹਾਂ ਕਿ ਚਰਨ ਪਾਉਂਦੇ। ਰਵਿਦਾਸ ਜੀ ਨੂੰ ਬਦੋ ਬਦੀ ਲੈ ਗਈ। ਜਦੋਂ ਰਵਿਦਾਸ ਜੀ ਪੰਗਤ ਲੱਗੀ ਦੇ ਕੋਲੇ ਗਏ, ਚੌਂਕੀ ਡਾਹਤੀ, ਰਵਿਦਾਸ ਭਗਤ ਨੂੰ ਕਹਿੰਦੀ ਮਹਾਰਾ ਇੱਥੇ ਬਹਿ ਜਾਓ। ਰਵਿਦਾਸ ਜੀ ਦੇ ਜਾਣ ਤੋਂ ਇੰਨੀ ਈਰਖਾ ਕੀਤੀ, ਸਾਰੇ ਛੂਤ ਛੂਤ ਕਰਕੇ ਉੱਠ ਖੜੇ ਹੋ ਗਏ। ਕਹਿੰਦੇ ਅੰਨ ਸਾਡਾ ਭਿੱਟੇ ਜਾਂ ਨਿਗਾਹ ਪੈ ਗਈ ਨੀਚ ਦੀ। ਰਵਿਦਾਸ ਜੀ ਦਾ ਸਮਾਧੀ ਜੁੜੇ ਰਹੇ, ਉਹ ਸਾਰੇ ਛੂਤ ਛੂਤ ਕਰਕੇ ਜੋ ਉੱਠ ਕੇ ਰਾਣੀ ਨੇ ਫਿਰ ਝਾਲਾਂ ਬਾਈ ਨੂੰ ਬੇਨਤੀ ਕੀਤੀ ਕਿ ਮਹਾਰਾਜ ਇਹ ਤਾਂ ਸਾਰੇ ਅੰਨ ਛੱਡ ਗਏ ਹੈ, ਮੈਨੂੰ ਪਾਪ ਲੱਗੂ। ਕਹਿਣ ਲੱਗੇ ਹੇ ਰਾਣੀ ਐਂ ਕਰ, ਇਹਨਾਂ ਨੂੰ ਰਸ ਦੇ ਦੇ, ਤੇਰੇ ਬਾੜੇ ਵਿੱਚ ਜਿੱਥੇ ਤੈਂ ਬਲਿਆ ਹੈ ਬਾੜਾ ਉੱਥੇ ਭੋਜਨ ਬਣਾ ਕੇ ਖਾ ਲੈ। ਰਸ ਰਾਣੀ ਨੂੰ ਦੇਤੀ, ਆਪਦਾ ਭੋਜਨ ਬਣਾ ਕੇ ਖਾ ਲਓ। ਸਾਰੇ ਭੋਜਨ ਬਣਾ ਕੇ ਜਦੋਂ ਖਾਣ ਲੱਗੇ ਉਸ ਵੇਲੇ ਵਾਹਿਗੁਰੂ ਨੇ ਭਗਤ ਦੀ ਨਿਰਾਦਰੀ ਨਾ ਸਹਾਰ ਸਕੇ, ਰਵਿਦਾਸ ਦੇ ਦੋ ਦੋ ਰੂਪ ਧਾਰ ਕੇ ਹਰੇਕ ਬ੍ਰਾਹਮਣ ਦੇ ਅਦਾਲੇ ਹੋ ਕੇ ਬੈਠ ਗਏ। ਜਦੋਂ ਬੁਰਕੀ ਭਰਦੇ ਆ ਨਾਲ ਰਵਿਦਾਸ ਬੁਰਕੀ ਤੋੜਦਾ, ਇਸ ਤਰ੍ਹਾਂ ਦੀ ਹਾਲਤ ਵੇਖ ਕੇ ਬਹੁਤ ਢਿੱਲੇ ਪੈ ਗਏ ਤੇ ਰਵਿਦਾਸ ਦੇ ਪੈਰੀ ਆ ਪਏ। ਇਹ ਮਲਾਰ ਚ ਵੀ ਸ਼ਬਦ ਆਊਗਾ, ਆਪ ਬਿਪਲ ਪ੍ਰਧਾਨ ਕਰੇ ਡੰਡੋਰ ਤਿੰਨ ਕਰੇ ਰਵਦਾਸ ਦਾਸ ਆਮ ਦਾਸ ਇੱਥੇ ਫਿਰ ਉਸ ਵੇਲੇ ਭਗਤ ਦੀ ਲਾਜ ਰੱਖੀ ਸੀ ਮਹਾਰਾਜ ਦਰਸ਼ਨ ਦਿੱਤੇ ਇਹ ਰਵਦਾਸ ਇਹ ਸਾਰੇ ਕੌਂਤਕ ਮੈਂ ਹੀ ਕੀਤੇ ਤੇਰੀ ਨਰਾਦਰੀ ਅਸੀਂ ਸਹਾਰ ਨਹੀਂ ਸਕੇ ਉਸ ਵੇਲੇ ਸ਼ਬਦ ਉਚਾਰਿਆ ਰਵਦਾਸ ਜੀ ਨੇ
ਰਾਗ ਮਾਰੂ ਬਾਣੀ ਰਵਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤੁਝ ਬਿਨ ਕੌਣ ਕਰੈ
ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਭਗਤ ਰਵਦਾਸ ਜੀ ਕਹਿੰਦੇ ਨੇ ਹੇ ਲਾਲ ਪਿਆਰੇ ਅਕਾਲ ਪੁਰਖ ਅਸੀਂ ਜੀ ਭਗਤਾਂ ਦੀ ਰੱਖਿਆ ਕਰਨੀ ਇੱਜ਼ਤ ਬਣਾਉਣੀ ਇਹ ਤੇਰੇ ਬਿਨਾਂ ਮੇਰੇ ਵਾਹਿਗੁਰੂ ਕੌਣ ਕਰ ਸਕਦਾ ਪੱਥਰਾਂ ਦੀਆਂ ਸਰਾਂ ਗੰਗਾ ਦੇ ਉੱਤੇ ਤਾਰ ਦੇਣੀਆਂ
ਗਰੀਬ ਨਿਵਾਜ ਸਈਆਂ ਮੇਰਾ
ਇਹ ਗਰੀਬਾਂ ਨੂੰ ਨਿਵਾਜ ਪਾਲਣ ਵਾਲੇ ਹੇ ਮੇਰੇ ਪ੍ਰਿਥਵੀ ਦੇ ਸਾਈਂ ਮਾਲਕ ਪਰਮੇਸ਼ਰ
ਮਾਥੇ ਛਤਰ ਧਰੈ
ਮੇਰੇ ਮੱਥੇ ਤੇ ਤੇਜ ਪ੍ਰਤਾਪ ਰੂਪੀ ਛਤਰ ਤੁਸੀਂ ਰੱਖ ਦਿੱਤਾ ਜਸ ਰੂਪੀ ਛਤਰ ਮੇਰੇ ਅੰਤਾ ਕੰਮ ਰੂਪੀ ਮੱਥੇ ਤੇ ਰੱਖ ਦਿੱਤਾ
ਰਹਾਉ ਜਾ ਕੀ ਛੂਤ ਜਗਤ ਕਉ ਲਾਗੈ
ਸਾਰੇ ਜਗਤ ਨੂੰ ਛੂਤ ਲੱਗਦੀ ਸੀ ਲੋਕ ਕਹਿੰਦੇ ਪਿੱਟੇ ਜਾਂਦੇ ਜੇ ਪਰਛਾਵਾਂ ਵੀ ਚਮਿਆਰ ਦਾ ਪੈ ਜੇ ਕਿ ਉਹ ਛੂਤ ਪਿੱਟ ਜਿਸ ਦੀ ਲੱਗਦੀ ਸੀ ਨੀਂਦ ਨੀਚ ਮੰਨਦੇ ਸੀ ਆਪਣੇ ਆਪ ਨੂੰ
ਤਾਂ ਪਰ ਤੁਸੀਂ ਧਰੈ
ਪਵਿੱਤਰਤਾ ਜਿਹਦੀ ਦੇਖਣੇ ਕਰਕੇ ਪਰਛਾਵੇਂ ਕਰਕੇ ਜਗਤ ਨੂੰ ਸਾਰਿਆਂ ਨੂੰ ਲੱਗਦੀ ਸੀ
ਤਾਂ ਪਰ ਤੁਸੀਂ ਧਰੈ
ਉਸ ਰਵਦਾਸ ਚਮਿਆਰ ਤੇ ਮਹਾਰਾਜ ਤੁਹਾਨੂੰ ਧਰਨ ਵਾਲਾ ਹੈ ਸਾਡੇ ਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਬਖਸ਼ੀ ਕੀਤੀ ਹੈ ਰਵਦਾਸ ਜੀ ਕਹਿੰਦੇ ਹਨ
ਨੀਚੇ ਊਚ ਕਰੈ ਮੇਰਾ ਗੋਬਿੰਦ
ਗੋਬਿੰਦ ਤੂੰ ਨੀਵਿਆਂ ਨੂੰ ਰਵਦਾਸ ਨੂੰ ਵਧਾਰ ਕੇ ਸਾਰਿਆਂ ਬਾਹਣਾ ਦੀਆਂ ਬਹਿ ਗਿਆ ਪਤਲਾਂ ਤੇ ਕਿਉਂ ਨੀਵਿਆਂ ਨੂੰ ਸਾਨੂੰ ਉੱਚੇ ਕਰਨ ਵਾਲਾ ਤੂੰ ਨੀ ਹੈ ਗੋਬਿੰਦ ਪਰਮੇਸ਼ਵਰ
ਕਾਹੂ ਤੇ ਨਾ ਡਰੈ
ਕਿਸੇ ਦਾ ਡਰ ਥੋੜੋ ਆ ਵਰਨਾ ਸ਼ਰਮਾ ਵਾਲਿਆਂ ਦਾ ਇਹ ਤੋਂ ਭੈ ਨਹੀਂ ਕਰਦੇ ਹੋ ਆਪ
ਨਾਮ ਦੇਵ ਕਬੀਰ ਤਲੋਚਨ
ਮਹਾਰਾਜ ਭਗਤ ਨਾਮਦੇਵ ਜੀ ਆਪਦੀ ਭਗਤੀ ਕਰਕੇ ਕਰ ਗਏ ਕਬੀਰ ਸਾਹਿਬ ਜੀ ਮੁਕਤ ਹੋ ਗਏ ਤਰਲੋਚਨ ਭਗਤ ਦੇ 13 ਮਹੀਨੇ ਆਪ ਗੋਲੇ ਬਣ ਕੇ ਰਹੇ ਸੀ ਅੰਤਰਯਾਮੀ ਨਾ ਰੁਕਾ ਕੇ
ਸਦਨਾ ਸੈਨ ਤਰੈ
ਸਦਨਾ ਪਸਾਈ ਸੀ ਇਹਨੂੰ ਪ੍ਰਾਗ ਰਾਜ ਦੇ ਕਿਲੇ ਦੀ ਕੰਧ ਢਹਿਣ ਤੇ ਨਿਉ ਚ ਰਾਜੇ ਨੇ ਰੱਖਿਆ ਸੀ ਤੇ ਉਹ ਨਿਉ ਉਸੇ ਵੇਲੇ ਜਿਹੜੀ ਉਸਰਦੀ ਸੀ ਢਹਿ ਗਈ ਤੇ ਸਦਨੇ ਦੀ ਰੱਖਿਆ ਕੀਤੀ ਸੀ ਇਸ ਪ੍ਰਕਾਰ ਸਦਨਾ ਭਗਤ ਕਸਾਈ ਸੀ ਜਿਹੜਾ
ਸਦਨਾ ਸੈਨ
ਸੈਨ ਭਗਤ ਨਾਈ ਸੀ ਇਹ ਵੀ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸਰਨਾਈ ਇਸ ਪ੍ਰਕਾਰ ਮਹਾਰਾਜ ਦੀ ਕਿਰਪਾ ਕਰਕੇ ਮੁਕਤ ਹੋ ਗਏ ਸਾਰੇ ਕਰ ਗਏ ਹਨ
ਕਹਿ ਰਵਦਾਸ ਸੁਨੋ ਰੇ ਸੰਤ ਹੋ
ਰਵਦਾਸ ਭਗਤ ਜੀ ਕਹਿੰਦੇ ਨੇ ਹੇ ਸੰਤ ਆਤਮਾ ਸੰਤ ਸ਼ਾਂਤ ਆਤਮ ਚਿੱਤ ਮਹਾਤਮਾ ਸੰਤੋ ਸੁਣੋ ਇਹ ਵਿਚਾਰ ਨੂੰ
ਹਰ ਜੀਉ ਤੇ ਸਭੈ ਸਰ
ਅਕਾਲ ਪੁਰਖ ਵਾਹਿਗੁਰੂ ਤੋਂ ਸਭ ਕੁਝ ਭਾਈ ਸਰ ਆਉਂਦਾ ਬਣਿਆ ਆਉਂਦਾ ਜਿਵੇਂ ਚਾਹੇ ਪਰਮੇਸ਼ੁਰ ਕਰ ਸਕਦਾ ਹੈ ਉਹ ਸਮਰੱਥ
ਮਾਰੂ ਸੁਖ ਸਾਗਰ ਸੁਰ ਧਰ ਚਿੰਤਾ ਮਨ
ਪਿੱਛੇ ਵੀ ਤਰਾਸਰੀ ਵੀ ਸ਼ਬਦ ਆ ਚੁੱਕਾ ਹੈ ਰਵਦਾਸ ਜੀ ਦਾ ਇੱਥੇ ਥੋੜੇ ਜਿਹੇ ਅੱਖਰਾਂ ਦੇ ਭੇਦ ਨਾਲ ਉਚਾਰਦੇ ਹਨ
ਸੁਖ ਸਾਗਰ ਸੁਰ ਧਰ ਚਿੰਤਾ ਮਨ
ਇਹ ਭਾਈ ਵਾਹਿਗੁਰੂ ਸੁਖਾਂ ਦਾ ਸਮੁੰਦਰ ਹੈ ਅਤੇ ਸੁਰ ਧਰ ਕਲਪ ਧਰ ਬਿਰਸ਼ ਜੋ ਹੈ ਚਿੰਤਾ ਮਣੀਆਂ ਜੋ ਮਨ ਦੀਆਂ ਚਿਤਵਣੀਆਂ ਅਨੁਸਾਰ ਪਦਾਰਥ ਦੇਣ ਵਾਲੀਆਂ ਹਨ
ਕਾਮ ਤਹਿਨ ਬਸ ਜਾ
ਜਿਹੜੀ 14 ਰਸਨਾਂ ਚੋਂ ਬਹੁ ਮੰਨੀ ਹੈ ਜਿਸ ਦੇ ਨਾਲ ਵਸਿਸ਼ਠ ਜੀ ਨੂੰ ਭੂਤੀ ਬਣਾ ਲਈ ਸੀ ਵਿਸ਼ਵਾਮਿਤਰ ਨੂੰ ਭੋਜਨ ਛਕਾਇਆ ਸੀ ਅਤੇ ਜਿਸ ਨਾਲ ਜਮਦਗਨੀ ਨੇ ਸੰਸਾਰ ਬਾਹੂ ਨੂੰ ਨਿਉਂਦਾ ਦਿੱਤਾ ਸੀ ਉਹ ਕਾਮ ਤੇ ਨਾ ਵੀ ਜਿਸ ਵਾਹਿਗੁਰੂ ਦੇ ਬਸ ਸਮਝੀਆਂ ਹੇ ਭਾਈ
ਚਾਰ ਪਦਾਰਥ ਅਸ਼ਟ ਮਹਾ ਸਿੱਧ
ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਅੱਠ ਵੱਡੀਆਂ ਸਿੱਧੀਆਂ ਜੋ ਅਣਮਾ ਮਹਿਮਾ ਆਦਿ ਕਾਲ ਵਿੱਚ ਹਨ
ਨਵ ਨਿਧ ਕਰ ਤਲ ਤਾਕ
ਨਵੇਂ ਨਿਧੀਆਂ ਪਦਮ ਮਹਾ ਪਦਮ ਆਦਿਕ ਉਹ ਮਹਾਰਾਜ ਸਾਹਿਬ ਹੱਥ ਦੀ ਕੜੀ ਤੇ ਭਗਤਾਂ ਦੇ ਰੱਖੀਆਂ ਹੋਈਆਂ ਤੇ ਚਿਰ ਨਾ ਲੱਗੇ ਵਰਤਦਿਆਂ ਨੂੰ
ਹਰ ਹਰ
ਇਸ ਵਾਹਿਗੁਰੂ ਦੇ ਹੱਥ ਦੀ ਕੜੀ ਤੇ ਰੱਖੀਆਂ ਹੋਈਆਂ ਦਿੰਦਿਆਂ ਦੇਰ ਨਾ ਲੱਗੇ
ਹਰ 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 ਨਾ ਜਪ ਸਰਸਨਾ
ਇਹ ਜੀਵ ਜੋ ਸਾਰਿਆਂ ਨੂੰ ਹਰੇ ਕਰਨ ਵਾਲਾ ਹਰੀ ਹੈ ਅਤੇ ਜੋ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਸਰਵਣ ਦੋਸ਼ ਦੇ ਪ੍ਰਵਾਨ ਗਰ ਸੰਸੇ ਨੂੰ ਹਰਨ ਵਾਲਾ ਮੰਨਣ ਦੇ ਪ੍ਰਮੇਹ ਗਰ ਸੰਸੇ ਨੂੰ ਹਰਨ ਵਾਲਾ ਲੁਧਿਆਸਨ ਦੇ ਵਿਪਰਜੇ ਸੰਸੇ ਨੂੰ ਕਰਨ ਵਾਲਾ ਹੈ ਜੋ
ਨਾ ਜਪਸ ਰਸਨਾ
ਰਸਨਾ ਕਰਕੇ ਕਿਉਂ ਨੀ ਜਪਦਾ ਹੈ ਰਸਨਾ ਨੂੰ ਵੀ ਪਵਿੱਤਰ ਕਰ, ਮਹਾਰਾਜ ਦੇ ਨਾਮ ਨੂੰ ਜਪਿਆ ਕਰ।
ਅਵਰ ਸਭ ਛਾਟ ਬਚਨ ਰਚਨਾ,
ਹੋਰ ਜਿਹੜੇ ਬਚਨਾ ਕਵਿਤਾ ਕਵੀਸ਼ਰੀਆਂ ਬਣਾਉਂਦਾ ਰਹਿੰਦਾ, ਇਹ ਬਚਨਾ ਦੀ ਰਚਨਾ ਤੈਨੂੰ ਆਪ ਤਾਂ ਆਪ ਦੀਆਂ ਘਾੜਤਾਂ ਕੱਚੀਆਂ ਬਾਣੀਆਂ ਬਣਾਉਂਦਾ ਰਹਿੰਦਾ, ਉਹ ਸਾਰੀਆਂ ਛੱਡ ਦੇ ਜੇ ਤੂੰ ਬਚਣਾ ਚਾਹੁੰਦਾ। ਹੋਰ ਸਾਰੀਆਂ ਰਚਨਾ ਜਿਹੜੀਆਂ ਬਾਣੀ ਦੀਆਂ ਗੱਲਾਂ ਬਾਤਾਂ ਕਰਨੀਆਂ ਇਹ ਸਭ ਛੱਡ ਦੇ, ਇਸ ਤਰ੍ਹਾਂ ਤੂੰ ਬਚ ਸਕੇਗਾ, ਮੁਕਤ ਹੋ ਜਾਏਗਾ।
ਰਹਾਉ ਨਾਨਾ ਖਿਆਨ ਪੁਰਾਣ ਵੇਦ ਵਿਦ,
ਨਾਨਾ ਤਰ੍ਹਾਂ ਖਿਆਨ ਪ੍ਰਸੰਗ ਮਹਾਭਾਰਤ ਆਦਿਕਾਂ ਜਿਹੜੇ ਹਨਗੇ, ਅੱਗੇ
ਪੁਰਾਣ
ਪੁਰਾਣ ਜੋ ਗਰੜ ਪੁਰਾਣ ਆਦਿਕ ਹਨ,
ਵੇਦ ਵਿਦ
ਅਤੇ ਚਾਰ ਵੇਦ ਹਨ, ਵਿਧੀਆਂ ਸਿਮਰਤੀਆਂ ਜਿਹੜੀਆਂ ਵੇਦ ਦੇ ਅਰਥ ਨੂੰ ਦੁਆਰਾ ਦੱਸਦੀਆਂ ਹਨ।
ਚੌਂਤੀਸ ਅੱਖਰ ਮਾਹੀ,
ਚੌਂਤੀ ਅੱਖਰ ਅੜਾਲਾ ਅੱਖਰ ਹੈ ਨੀ ਸੰਸਕ੍ਰਿਤ ਵਿੱਚ, ਅੜਾਲੇ ਥਾਂ ਢੱਡਾ ਵਰਦੇ ਆ ਜਾਂ ਡੱਡੇ ਨੂੰ ਨੁਕਤਾ ਲਾ ਕੇ ਵਰਦੇ ਆ, ਸ਼ੁੱਧ ਚੌਂਤੀ ਅੱਖਰ ਹੈ। ਬਾਕੀ ਜਿਹੜੇ ਹਨ ਸਾਂਝੀ ਸਤਰ ਦੇ ਨਾਲ ਸੋਲਾਂ ਬਣਾਏ ਹੋਏ, ਉਹ ਇਹਨਾਂ ਦੇ ਨਾਲ ਹੀ ਪਿਛਲੀਆਂ ਮਿਸ਼ਰਤ ਅੱਖਰਾਂ ਵਿੱਚ ਹੀ ਹਨ। ਅਸਲੀ ਚੌਂਤੀ ਅੱਖਰ ਹੈ, ਚੌ ਚਾਰ ਜਿਹੜੀਆਂ ਜੀਰ ਤੁਰੇ ਤੇ ਇਸੇ ਪ੍ਰਕਾਰ ਤੁਰੇਤ ਤੇ ਜੰਬੂਰ ਤੇ ਕੁਰਾਨ ਆਦਿਕ ਅਤੇ ਤੀਸ ਸਪਾਰੇ ਆਦਿਕ ਜਾਂ ਤੀਹ ਦਿਨ ਜਿੰਨੇ ਹਨ, ਇਹ ਚੌਂਤੀ ਅੱਖਰ ਸੰਸਕ੍ਰਿਤ ਦੇ ਮੁੱਖ ਸਮਝਣੇ। ਬਾਕੀ ਬਨਾਉਟੀ ਹੈ ਜਿਹੜੇ ਬਵੰਜਾ ਬਣਾਏ ਹੈ ਇਹਨਾਂ ਅੱਖਰਾਂ ਦੇ ਵਿੱਚੋਂ,
ਚੌਂਤੀਸ ਅੱਖਰ ਮਾਹੀ
ਇਹਨਾਂ ਸਾਰੇ ਅੱਖਰਾਂ ਅੱਖਰਾਂ ਵਿੱਚ
ਵਿਆਸ ਵਿਚਾਰ ਕਹੂ ਪਰਮਾਰਥ,
ਵਿਚਾਰ ਕੇ ਪਰਮਾਰਥ ਸਿਧਾਂਤ ਕਿਹਾ ਹੈ।
ਰਾਮ ਨਾਮ ਸਰ ਨਾਹੀ,
ਪਰਮੇਸ਼ਰ ਦੇ ਨਾਮ ਬਿਨਾਂ ਸ਼ਾਂਤੀ ਨਹੀਂ ਸੀ ਵਿਆਸ ਰਿਸ਼ੀ ਨੂੰ ਆਈ, ਜੋ ਨਾਰਦ ਮੁਨੀ ਨੇ ਇਹਨੂੰ ਭਗਵੰਤ ਦੇ ਗੁਣ ਵਿਚਾਰ ਕੇ ਸੁਣਾਏ ਤਾਂ ਸ਼ਾਂਤੀ ਆਈ ਸੀ। ਮਹਾਰਾਜ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ। ਇਹ ਵਿਆਸ ਜੀ ਨੂੰ ਪਰਮਰਸ 18 ਪੁਰਾਣ ਰਚਣ ਵਾਲੇ ਨੇ, ਚਾਰੇ ਵੇਦਾਂ ਦੀ ਲਿਖਾਈ ਅੰਦਰ ਲਿਆਉਣ ਵਾਸਤੇ ਸਿਮਰਤੀਆਂ ਰਚ ਕੇ ਇਹ ਦੱਸਿਆ ਪਰਮੇਸ਼ਰ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ, ਭਾਵੇਂ ਕਿੰਨੇ ਪੁਸਤਕ ਪੜ੍ਹ ਲਓ।
ਸਹਿਜ ਸਮਾਧ ਉਪਾਦ ਰਹਿਤ ਹੋ,
ਜੇ ਭਾਈ ਸਹਿਜੇ ਹੀ ਸਮਾਧੀ ਲਾਉਣਾ ਕਰੋ, ਉਪਾਧੀ ਤੋਂ ਰਹਿਤ ਹੋ ਕਰਕੇ ਸਹਿ ਸਰੂਪ ਵਿੱਚ ਚਿੱਦੀ ਬਿਰਤੀ ਨੂੰ ਸਮਾਧ ਅਲੀਨ ਕਰੋ, ਉਪਾਧੀ ਨਾ ਕਰੋ। ਕੋਈ ਏਰੀਆਂ ਉਪਾਧੀਆਂ ਫੁਰਦੀਆਂ ਨੇ ਅੰਦਰ ਆਗ ਵਿਆਹ ਉਪਾਧੇ ਨਾ ਤਿਆਗ ਕਰਕੇ ਸਹਿ ਸਰੂਪ ਚ ਸਮਾਧੀ ਲਾਉਣਾ ਕਰੋ।
ਵੱਡੇ ਭਾਗ ਲਿਵ ਲਾਗੀ,
ਇਹ ਜਿਹਨਾਂ ਦੇ ਵੱਡੇ ਉੱਤੋਂ ਭਾਗ ਆ ਉਹਨਾਂ ਦੀ ਭਾਈ ਲਿਵ ਵਾਹਿਗੁਰੂ ਚ ਲੱਗੀ ਹੈ, ਜੁੜੀ ਹੈ।
ਕਹਿ ਰਵਦਾਸ ਉਦਾਸ ਦਾਸ ਮਤ,
ਰਵਦਾਸ ਭਗਤ ਜੀ ਕਹਿੰਦੇ ਸੰਸਾਰ ਦੇ ਪਦਾਰਥਾਂ ਵੱਲੋਂ ਦੁਨੀਆਂ ਦੀ ਫਲਾਵਟ ਵੱਲੋਂ ਮੇਰੀ ਦਾਸ ਦੀ ਮਤ ਉਦਾਸ ਹੋ ਗਈ ਹੈ।
ਜਨਮ ਮਰਨ ਭੈ ਭਾਗੀ,
ਅਤੇ ਮਹਾਰਾਜ ਦੇ ਨਾਮ ਦੇ ਪ੍ਰਤਾਪ ਕਰਕੇ ਲਿਵ ਲਾ ਕੇ ਹੁਣ ਜੰਮਣ ਮਰਨ ਦਾ ਭੈ ਸਾਰਾ ਭੱਜ ਗਿਆ ਹੈ, ਸਾਡਾ ਵੀ ਭੱਜ ਜਾਏਗਾ ਜੇ ਮਹਾਰਾਜ ਦੇ ਨਾਮ ਚ ਲਿਵ ਲਾਉਂਗੇ। ਇੱਥੇ ਮਾਰੂ ਰਾਜ ਸਾਹਿਬ ਸਿੰਘ ਜੀ ਗੁਰੂ ਸਾਹਿਬ ਨੇ ਸੰਪੂਰਨ ਕੀਤਾ ਹੈ।
ਸਹਿਜ ਸਮਾਧ ਉਪਾਦ ਰਹਿਤ ਹੋਏ, ਵੱਡੇ ਭਾਗ ਲਿਵ ਲਾਗੀ, ਰਵਦਾਸ ਉਦਾਸ ਦਾਸ ਮਤ, ਜਨਮ ਮਰਨ ਭੈ ਭਾਗੀ।
ਕਾ ਖਾਲਸਾ